ਨਾਮ ਸ਼੍ਰੀ ਵਾਹਿਗੁਰੂ ਜੀ। ਦੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ। ਸੇਵਾ ਕਛੂ ਨ ਜਾਨਾਉ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ, ਹਮ ਅਵਗਨ ਕਰ ਹੈ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ। ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵ ਹੋ ਸਭ ਕਿਛ ਦਇਆ ਧਾਰ, ਹਮ ਅਕਰਤ ਕਨਾਰੇ। ਲਾਗ ਪਰੇ ਤੇਰੇ ਦਾਨ ਸਿਉਂ ਨਹਿ ਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ। ਕਹੋ ਨਾਨਕ ਸ਼ਰਣ ਦਇਆਲ ਗੁਰ ਲੇਹੋ ਮੁਗਦ ਉਧਾਰੇ। ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੈ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਦਸਾਂ ਸਰੂਪਾਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜਿੱਥੇ ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦੇ ਜਾਪ ਸਿਮਰਨ ਹੋਏ ਹਨ, ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਰਾਗੀ ਸਿੰਘਾਂ ਨੇ, ਭਾਈ ਧਰਮ ਸਿੰਘ ਅਤੇ ਉਹਨਾਂ ਦੇ ਜਥੇ ਨੇ ਗਾਇਨ ਕੀਤੇ, ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਸ਼੍ਰੀ ਮੁੱਖ ਵਾਕ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ। ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਸੰਗਤ ਵਿੱਚ ਆਉਣ, ਗੁਰੂ ਦੇ ਬਚਨਾਂ ਨਾਲ ਸਾਂਝ ਪਾਉਣ ਦਾ ਮਹਾਤਮ ਕਥਨ ਕਰਦਿਆਂ ਕਵਿਤ ਰਚਿਆ ਹੈ ਕਿ ਜੈਸੇ ਤਉ ਗੋ ਬੰਸ ਤ੍ਰਿਣ ਖਾਏ ਦੁਹੈ ਗੋਰਸ ਦਹਿ, ਗੋਰਸ ਉਟਾਏ ਦੱਧ ਮਾਖਣ ਪ੍ਰਗਾਸ ਹੈ। ਗਊਆਂ ਦੀ ਬੰਸ ਘਾਹ ਪੱਠਾ ਖਾਣ ਨਾਲ ਦੁੱਧ ਪੈਦਾ ਕਰਦੀ ਹੈ, ਉਹਦੇ ਸਰੀਰ 'ਚ ਦੁੱਧ ਪੈਦਾ ਹੁੰਦਾ, ਉਸ ਦੁੱਧ ਨੂੰ ਚੋਇਆ ਜਾਂਦਾ, ਫਿਰ ਸੇਕ ਦੇ ਕੇ ਜਾਗ ਲਾ ਕੇ ਦਹੀਂ ਮੱਖਣ ਘਿਓ ਇਹ ਤਾਕਤ ਵਾਲੇ ਪਦਾਰਥ ਸਾਨੂੰ ਪ੍ਰਾਪਤ ਹੁੰਦੇ ਹਨ। ਦੂਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਊਖ ਮੈਂ ਪਯੂਖ, ਊਖ ਮੈਨੇ ਗੰਨਾ, ਗੰਨੇ ਵਿੱਚ ਅੰਮ੍ਰਿਤ ਵਰਗਾ ਮਿੱਠਾ ਰਸ ਹੈ, ਊਖ ਮੈਂ ਪਯੂਖ ਤਨ ਖੰਡ ਖੰਡ ਕੈ ਪਿਰਾਏ, ਪਰ ਉਸ ਗੰਨੇ ਨੂੰ ਵੇਲਣੇ ਕੁਲਾੜੀ ਵਿੱਚ ਟੁਕੜੇ ਟੁਕੜੇ ਕਰਕੇ ਨਪੀੜ ਦਿੱਤਾ ਜਾਂਦਾ। ਰਸ ਕੈ ਉਟਾਏ ਖੰਡ ਮਿਸ਼ਰੀ ਮਿਠਾਸ ਹੈ, ਫਿਰ ਉਸਦੇ ਰਸ ਨੂੰ ਅੱਗ ਦੇ ਉੱਪਰ ਚਾੜ ਕੇ ਤਪਾਇਆ ਜਾਂਦਾ। ਗੰਨੇ ਦਾ ਸਰੀਰ ਚੂਰਾ ਬਣਿਆ ਹੋਇਆ, ਧੁੱਪ ਨਾਲ ਸੁਕਾਇਆ ਹੋਇਆ, ਥੱਲੇ ਬਾਲਿਆ ਜਾਂਦਾ ਅੱਗ ਦੀ ਥਾਂ, ਬਾਲਣ ਦੀ ਥਾਂ, ਔਰ ਰਸ ਉਹਦਾ ਜਿਹੜਾ ਉੱਪਰ ਖੌਲਦਾ ਕੜਾਹੇ 'ਚ ਪਿਆ ਹੋਇਆ, ਅਤੇ ਫਿਰ ਉਸ ਤੋਂ ਬਣਦਾ ਹੀ ਹੈ ਗੁੜ, ਸ਼ੱਕਰ, ਖੰਡ, ਮਿਸ਼ਰੀ ਆਦਿਕ ਪਦਾਰਥ, ਅਗਾਂਹ ਮਠਿਆਈਆਂ ਬਣਦੀਆਂ ਉਸੇ ਮਿੱਠੇ ਨਾਲ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ, ਚੰਦਨ ਸੁਗੰਧ ਸੰਬੰਧ ਕੈ ਬਨਾਸਪਤੀ, ਢਾਕ ਔ ਪਲਾਸ ਜੈਸੇ ਚੰਦਨ ਸੁਵਾਸ ਹੈ। ਚੰਦਨ ਦਾ ਇੱਕ ਬੂਟਾ ਬਿਰਸ਼ ਪੈਦਾ ਹੋਏ ਜੰਗਲ ਵਿੱਚ, ਤਾਂ ਢੱਕ ਪਲਾ ਸ਼ਿਸ਼ਰੇ ਤੱਕ ਜਿਹੜੇ ਬੂਟੇ ਹਨ ਸਾਰੇ ਕੰਡਿਆਂ ਵਾਲੇ ਵੀ, ਉਹਦੀ ਸੁਗੰਧੀ ਨਾਲ ਸੰਬੰਧ ਹੋਣ ਕਰਕੇ ਉਹ ਵੀ ਮਹਿਕਦਾਰ ਸੁਗੰਧਿਤ ਬਣ ਜਾਂਦੇ ਹਨ। ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ ਕਿ ਇਸੇ ਤਰ੍ਹਾਂ ਤੈਸੇ ਸਾਧ ਸੰਗ ਮਿਲਤ ਸੰਸਾਰੀ ਨਿਰੰਕਾਰੀ ਹੋਤ। ਚੰਗੀ ਸੰਗਤ, ਸਾਧੂਆਂ ਸ੍ਰੇਸ਼ਟ ਜਨਾਂ ਦੀ ਸੰਗਤ, ਗੁਰੂ ਕੇ ਦਰਬਾਰ ਦੀ ਸੰਗਤ, ਸ਼ਬਦ ਦੀ ਸੰਗਤ ਕਰਕੇ ਸੰਸਾਰੀ ਬੰਦੇ ਨਿਰੰਕਾਰੀ ਯਾਨੀ ਕਿ ਨਿਰੰਕਾਰ ਪਰਮਾਤਮਾ ਦੇ ਉਪਾਸ਼ਕ ਬਣ ਜਾਂਦੇ ਹਨ, ਵਾਹਿਗੁਰੂ ਦੇ ਸਨਮੁਖ ਹੋ ਜਾਂਦੇ, ਪਰਮਾਤਮਾ ਨੂੰ ਚੇਤੇ ਕਰਨ ਲੱਗ ਪੈਂਦੇ, ਔਰ ਗੁਰਮਤ ਉਹਨਾਂ ਦੇ ਅੰਦਰ ਆ ਜਾਂਦੀ ਹੈ। ਪਰ ਉਪਕਾਰ ਵਰਗੇ ਮਹਾਨ ਗੁਣਾਂ ਦਾ ਨਿਵਾਸ ਉਹਨਾਂ ਦੇ ਅੰਦਰ ਹੁੰਦਾ, ਉਹਨਾਂ ਤੋਂ ਹੋਰ ਵੀ ਕਈਆਂ ਨੂੰ ਜਾਗ ਲੱਗਦੀ ਹੈ, ਬੜਾ ਲਾਭ ਪਹੁੰਚਦਾ। ਇਸ ਪ੍ਰਕਾਰ ਚੰਗੀ ਸੰਗਤ ਦਾ ਐਸਾ ਪ੍ਰਭਾਵ ਹੈ, ਅਤੇ ਸਤਿਗੁਰੂ ਦੇ ਦਰਬਾਰ ਨਾਲੋਂ ਹੋਰ ਉੱਚੀ ਵੱਡੀ ਅਤੇ ਚੰਗੀ ਸੰਗਤ ਕਿੱਥੋਂ ਸਾਨੂੰ ਲੱਭੇਗੀ। ਕੁਸੰਗਤ ਵਿੱਚ ਜਾਣ ਤੋਂ ਰੋਕਿਆ ਗਿਆ ਹੈ ਸਤਿਗੁਰੂ ਮਹਾਰਾਜ ਵੱਲੋਂ, ਔਰ ਸ੍ਰੇਸ਼ਟ ਜਨਾਂ ਦੀ ਸੰਗਤ ਅਤੇ ਗੁਰ ਸ਼ਬਦ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਗਿਆ। ਅਨੇਕਾਂ ਲੋਕ ਬਾਲਮੀਕ ਵਰਗੇ ਜਿਹੜੇ ਪਹਿਲਾਂ ਬਟਵਾੜਾ ਸੀ, ਆਉਂਦੇ ਜਾਂਦੇ ਰਾਹੀਆਂ ਨੂੰ ਮਾਰਦਾ ਸੀ, ਜਿਬਾਂ ਫਰੋਲਦਾ ਸੀ, ਉਹ ਵੀ ਮਹਾਂਪੁਰਸ਼ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਅਤੇ ਬ੍ਰਹਮ ਗਿਆਨੀ ਸੰਤ ਹੋ ਨਿਬੜਿਆ। ਹੋਰ ਅਨੇਕਾਂ ਮਿਸਾਲਾਂ ਹਨ। ਇਸ ਕਰਕੇ ਯਤਨ ਕਰਨਾ ਚਾਹੀਦਾ ਆਪਣੇ ਜੀਵਨ ਵਿੱਚ ਕਿ ਵੱਧ ਤੋਂ ਵੱਧ ਗੁਰੂ ਸ਼ਬਦ ਦੀ, ਗੁਰੂ ਸਵਾਰਿਆਂ ਦੀ, ਗੁਰਮੁਖ ਜਨਾਂ ਦੀ ਸੰਗਤ ਹੀ, ਚੰਗੇ ਬੰਦਿਆਂ ਦੀ ਸੰਗਤ ਹੀ ਕੀਤੀ ਜਾਏ, ਬੁਰੀ ਸੰਗਤ ਤੋਂ ਬਚਿਆ ਜਾਏ। ਮੁੱਖ ਵਾਕ ਦੁਆਰਾ ਸਤਿਗੁਰੂ ਉਪਦੇਸ਼ ਦੇ ਰਹੇ ਨੇ, ਧਨਾਸਰੀ ਰਾਗਣੀ ਹੈ। ਧਨਾਸਰੀ ਇਹ ਪੰਚੋ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਮਾਲ ਕੌਸਕ ਰਾਗ ਦੀ ਇੱਕ ਰਾਗਣੀ ਧਨਾਸਰੀ ਹੈ। ਇਹਦੇ ਦੁਆਰਾ ਧੰਨ ਗੁਰੂ ਰਾਮਦਾਸ ਮਹਾਰਾਜ ਪਰਮ ਪਵਿੱਤਰ ਉਪਦੇਸ਼ ਦੇ ਰਹੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮਨੁੱਖੀ ਮਨ ਦਾ ਸੁਭਾਅ ਹੈ, ਇਹਦੇ ਵਿੱਚ ਇੱਛਾ ਹੈ। ਵਿਦਵਾਨਾਂ ਨੇ ਮਨੁੱਖੀ ਮਨ ਦੀਆਂ ਇੱਛਾਵਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ, ਸੁੱਤ ਬਿੱਤ ਲੋਕ ਈਖਣਾ ਤੀਨੀ। ਸਾਨੂੰ ਗ੍ਰਸਤੀਆਂ ਨੂੰ ਔਲਾਦ ਦੀ, ਸੰਤਾਨ ਦੀ, ਧੀਆਂ ਪੁੱਤਰਾਂ ਦੀ ਪ੍ਰਬਲ ਇੱਛਾ ਹੈ। ਦੂਸਰੀ ਇੱਛਾ ਹੈ ਧਨ ਦੌਲਤ ਪਦਾਰਥਾਂ ਦੀ, ਅਤੇ ਤੀਸਰੀ ਇੱਛਾ ਹੁੰਦੀ ਹੈ ਆਪਣੀ ਇੱਜ਼ਤ ਦੀ, ਸਤਿਕਾਰ ਮਾਣ ਇੱਜ਼ਤ ਅਬਰੋ ਉਸਤਤ ਵਡਿਆਈ ਸਿਫਤਾਂ ਹੀ ਹੋਣ, ਨਾਮਣਾ ਹੋਵੇ। ਇਹ ਪ੍ਰਬਲ ਇੱਛਾ ਮਨੁੱਖੀ ਮਨ ਦੇ ਅੰਦਰ ਬੈਠੀਆਂ ਹੋਈਆਂ ਨੇ। ਇਹਨਾਂ ਇੱਛਾਵਾਂ ਦੀ ਪੂਰਤੀ ਵਾਸਤੇ ਮਨੁੱਖ ਅਨੇਕਾਂ ਯਤਨ ਕਰਦਾ। ਇਹਨਾਂ ਇੱਛਾਵਾਂ ਦੀ ਪੂਰਤੀ ਲਈ ਕਈ ਵਾਰੀ ਮਨੁੱਖ ਕੁਰਾਹੇ ਵੀ ਪੈ ਜਾਂਦਾ ਅਤੇ ਭੈੜੇ ਕਰਮ ਵੀ ਕਰਦਾ। ਜਿੰਨੇ ਸੰਸਾਰ ਵਿੱਚ ਪੁਆੜੇ, ਝਗੜੇ, ਝਾਂਜੇ, ਬੁਰੇ ਕਰਮ ਹੋ ਰਹੇ ਨੇ ਇਸ ਮਨ ਦੀਆਂ ਇੱਛਾਵਾਂ ਕਰਕੇ, ਭਈ ਸੰਤੁਸ਼ਟੀ ਨਹੀਂ ਹੈ, ਇੱਛਾ ਹੈ, ਅਤੇ ਉਸ ਇੱਛਾ ਨੂੰ ਵਧਾਉਣ, ਪੂਰੀ ਕਰਨ ਵਾਸਤੇ ਜਿਹੜੇ ਤਾਕਤਵਰ ਲੋਕ ਨੇ, ਜਿਨ੍ਹਾਂ ਨੂੰ ਤਾਕਤ ਮਿਲ ਗਈ, ਉਹਨਾਂ ਨੇ ਉਸ ਤਾਕਤ ਦਾ ਗਲਤ ਇਸਤੇਮਾਲ ਕਰਕੇ ਆਪਣੀਆਂ ਇੱਛਾਵਾਂ ਦੀ ਪੂਰਤੀ ਕੀਤੀ। ਇਹਦੇ ਵਿੱਚੋਂ ਨਿਕਲੇ ਹਨ ਚੰਗੇਜ਼ ਖਾਂ, ਹਿਟਲਰ, ਹੋਰ ਔਰੰਗਜ਼ੇਬ ਵਰਗੇ। ਅਤੇ ਮਨ 'ਚ ਜੋ ਇੱਛਾ ਪੈਦਾ ਹੋਈ ਉਹਦੇ ਅਨੁਸਾਰ ਹੀ, ਮਨ ਦੀ ਇੱਛਾ ਅਨੁਸਾਰ ਹੀ ਚੱਲੇ। ਉਹਦੀ ਪੂਰਤੀ ਵਾਸਤੇ ਔਰੰਗਜ਼ੇਬ ਨੇ ਪਿਓ ਨੂੰ ਜੇਲ੍ਹ 'ਚ ਪਾ ਕੇ ਭੁੱਖਾ ਧਿਆਇਆ, ਮਾਰਿਆ, ਭਰਾਵਾਂ ਨੂੰ ਕਤਲ ਕਰਤਾ, ਮਾਂ ਪਿਓ ਜਾਏ ਭਰਾਵਾਂ ਨੂੰ, ਭੈਣ ਮਰਵਾ ਦਿੱਤੀ, ਸਕੀ ਧੀ ਦਾ ਕਤਲ ਕਰਾਇਆ, ਅਤੇ ਕੇਵਲ ਹਿੰਦੂਆਂ ਦੇ ਉੱਪਰ ਹੀ ਸਖਤੀ ਨਹੀਂ ਕੀਤੀ, ਜਾਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਕੀਤਾ, ਇਸਲਾਮ ਦੇ ਜਿਹੜੇ ਬੜੇ ਬੜੇ ਪੀਰ ਸਨ ਸਰਮਦ ਵਰਗੇ ਬੇਨਵਾ ਸੂਫੀ ਫਕੀਰ, ਇਹ ਸ਼ਰ੍ਹਾਂ ਵਿੱਚ ਨਹੀਂ ਚੱਲਦੇ, ਪਾਬੰਦੀ 'ਚ ਨਹੀਂ ਰਹਿੰਦੇ, ਉਹਨਾਂ ਨੂੰ ਵੀ ਕਤਲ ਕਰਾ ਦਿੱਤਾ। ਬਹੁਤ ਜ਼ੁਲਮ ਇਸਨੇ ਕੀਤੇ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ, ਔਰ ਇਸ ਪ੍ਰਕਾਰ ਹੀ ਹਿਟਲਰ ਵਰਗਿਆਂ ਨੇ ਐਸਾ ਕੀਤਾ, ਚੰਗੇਜ਼ ਖਾਂ ਵਰਗਿਆਂ ਨੇ ਕੀਤਾ, ਬੜੇ ਕਿੰਨੇ ਕੁ ਗਿਣੇ ਜਾਣ। ਔਰ ਜਿਹੜਾ ਕਮਜ਼ੋਰ ਵਿਅਕਤੀ ਹੈ, ਕਈ ਵਾਰੀ ਉਹ ਫਿਰ ਧਰਮ ਦੇ ਜਿਹੜੇ ਰਸਤੇ ਨੇ ਉਹ ਅਪਣਾਉਂਦਾ, ਧਾਰਮਿਕ ਕੰਮ ਕਰਦਾ, ਮੇਰੀਆਂ ਇੱਛਾਵਾਂ ਦੀ ਪੂਰਤੀ ਹੋਵੇ। ਅਤੇ ਇਹਨਾਂ ਧਾਰਮਿਕ ਕਰਮਾਂ ਵਿੱਚ ਵੀ ਬਹੁਤ ਕੁਛ ਪਖੰਡ ਵੀ ਹੈ, ਅਤੇ ਮਨੁੱਖੀ ਮਨ ਦੀ ਇਸ ਇੱਛਾ ਕਰਕੇ ਬੜੇ ਐਸੇ ਲੋਕ ਚਲਾਕ ਨੇ ਜਿਹੜੇ ਇਹਨਾਂ ਲੋਕਾਂ ਨੂੰ ਲੁੱਟਦੇ ਵੀ ਨੇ ਵੀ ਤੁਹਾਡੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜੋ ਅਸੀਂ ਕਹਿੰਦੇ ਹਾਂ ਕਰੋ, ਔਰ ਜਿੰਨੇ ਉਹ ਪਖੰਡ ਦੇ ਕਰਮ ਹਨ ਉਹ ਵੀ ਲੋਕ ਕਰਨ ਲੱਗ ਪੈਂਦੇ, ਕਿਉਂਕਿ ਪਰਮਾਤਮਾ ਦਾ ਨਾਮ ਜਪਣਾ ਕਠਿਨ ਹੈ। ਅਸੀਂ ਲੱਭਦੇ ਹਾਂ ਕਿ ਸਾਡੀਆਂ ਇੱਛਾਵਾਂ ਦੀ ਪੂਰਤੀ ਕਰਾਉਣ ਵਾਲਾ ਕੋਈ ਵਿਅਕਤੀ ਹੋਵੇ, ਅਸੀਂ ਕੁਝ ਦਮੜੇ ਭੇਟਾ ਕਰ ਦਈਏ, ਉਹਦੇ ਅੱਗੇ ਰੱਖ ਦਈਏ, ਮੱਥਾ ਟੇਕ ਦਈਏ, ਅਤੇ ਸੌਖੇ ਢੰਗ ਨਾਲ ਸਾਨੂੰ ਪ੍ਰਾਪਤੀ ਹੋ ਜਾਵੇ, ਇੱਛਾ ਪੂਰੀਆਂ ਹੋਣ। ਕੈਲਗਰੀ ਸ਼ਹਿਰ ਇੱਕ ਵਾਰੀ ਦਾਸ ਸੀ ਠਹਿਰਿਆ ਆ, ਅਤੇ ਉੱਥੇ ਇੱਕ ਬਜ਼ੁਰਗ ਮੇਰੇ ਕੋਲ ਆਇਆ। ਉਹਨਾਂ ਸਮਿਆਂ 'ਚ ਜਿਹੜਾ ਆ ਘਰ ਵੇਚਣ ਖਰੀਦਣ ਦਾ ਕੰਮ ਸੀ ਇਹ ਕੁਛ ਡਾਊਨ ਹੋਇਆ ਸੀ, ਉਹਦਾ ਬੇਟਾ ਕੰਮ ਕਰਦਾ ਸੀ ਅਜਿਹਾ, ਔਰ ਰੀਅਲ ਅਸਟੇਟ ਦਾ ਕੰਮ ਕਰਦਾ ਸੀ। ਕਹਿਣ ਲੱਗਾ ਵੀ ਭਾਈ ਸਾਹਿਬ ਜੀ ਬੜਾ ਕੰਮ ਡਾਊਨ ਹੋ ਗਿਆ। ਮੈਂ ਕਿਹਾ ਵੀ ਸਾਰਿਆਂ ਨਾਲ ਹੀ ਹੋਇਆ, ਕੋਈ ਵੱਡੀ ਗੱਲ ਨਹੀਂ ਠੀਕ, ਨਹੀਂ ਇਹ ਤੁਸੀਂ ਕੁਛ ਕਰੋ। ਮੈਂ ਕਿਹਾ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ, ਮੈਂ ਵੀ ਕਰ ਦਿੰਦਾ ਜੇ ਕਰਾਉਣੀ ਆ ਤਾਂ। ਫਿਰ ਕੁਦਰਤੀ ਮੈਂ ਪੁੱਛ ਲਿਆ, ਮੈਨੂੰ ਕੁਛ ਪਤਾ ਸੀ, ਇੱਕ ਬਨੌਟੀ ਬੰਦਾ ਜਿਹੜਾ ਸੰਤ ਕਹਾਉਂਦਾ ਉਹ ਆਉਂਦਾ ਇੱਥੇ ਇਹਨਾਂ ਦੇਸ਼ 'ਚ, ਗੁਰਦੁਆਰਾ ਸਾਹਿਬ ਤਾਂ ਪ੍ਰਚਾਰ ਹੋਰ ਕਰੇਗਾ ਪਰ ਜਿਹੜੇ ਉਹਦੇ ਨਿਕਟਵਰਤੀ ਸ਼ਰਧਾਲੂ ਹੈ ਉਹਨਾਂ ਨੂੰ ਪੁੱਠੇ ਪਾਸੇ ਹੀ ਲਾਉਂਦਾ, ਮੈਨੂੰ ਉਹਦੇ ਬਾਰੇ ਪਤਾ ਸੀ। ਮੈਂ ਕਿਹਾ ਵੀ ਉਹ ਤੁਹਾਡੇ ਘਰ ਆ ਕੇ ਠਹਿਰਦੇ ਨੇ ਸੰਤ ਜੀ, ਉਹਨਾਂ ਨੂੰ ਪੁੱਛ ਲੈਣਾ ਸੀ ਕੋਈ ਉਪਾਅ। ਤਾਂ ਉਹ ਬੋਲ ਪਿਆ ਬਜ਼ੁਰਗ, ਚੰਗਾ ਭਲਾ ਗੁਰਸਿੱਖ ਹੈ, ਸਾਡੀ ਹਾਲਤ ਕਿਹੋ ਜਿਹੀ ਹੈ। ਉਹ ਬੋਲਿਆ, ਕਹਿਣ ਲੱਗਾ ਜੋ ਕੁਝ ਉਹਨਾਂ ਦੱਸਿਆ ਉਹ ਕਰਨਾ ਬੜਾ ਔਖਾ। ਮੈਂ ਕਿਹਾ ਜੀ ਕੀ ਦੱਸਿਆ ਉਹਨਾਂ? ਉਹਨਾਂ ਕਿਹਾ ਵੀ ਤੇਰੇ ਨੌਂ ਪੁੱਤ ਦੋਵੇਂ ਹੀ ਅੱਧੀ ਰਾਤ ਨਾਲ ਨਿਰਵਸਤਰ ਹੋ ਕੇ ਇੱਕ ਪੇਠਾ ਭੰਨਣ 'ਚ ਰਸਤੇ ਵਿੱਚ, ਅਤੇ ਬਾਬਾ ਜੀ ਬੜਾ ਔਖਾ ਕੰਮ, ਅੱਧੀ ਰਾਤ ਨਾਲ ਚ ਰਸਤੇ 'ਚ ਪੇਠਾ ਭੰਨਣਾ ਸੜਕ ਦੇ ਉੱਪਰ, ਜੇ ਕੋਈ ਵੇਖ ਲਏ ਤਾਂ ਪੁਲਿਸ ਨੂੰ ਕਾਲ ਕਰ ਦੇਗਾ, ਬੜਾ ਕੰਮ ਖਰਾਬ ਹੋਏਗਾ। ਅਤੇ ਇਸ ਤਰ੍ਹਾਂ ਉਹਦਾ ਐਕਸੀਡੈਂਟ ਹੋਣ ਦਾ ਕਾਰਨ ਆ ਨਾ, ਪੇਠਾ ਖਿਲਰ ਜਾਏ ਸੜਕ ਦੇ ਉੱਤੇ, ਫਿਰ ਅੱਧੀ ਰਾਤ ਨਾਲ ਜਾ ਕੇ ਅਤੇ ਉਹ ਵਗਦੇ ਪਾਣੀ 'ਚ ਵੀ ਨਹਾਉਣ, ਅਤੇ ਹੋਰ ਬੜਾ ਕੁਛ ਉਹਨਾਂ ਦੱਸਿਆ। ਬੜੀ ਮੁਸ਼ਕਲ ਨਾਲ ਅਸੀਂ ਪੇਠਾ ਇੰਡੀਆ ਤੋਂ ਮੰਗਾਇਆ, ਅਤੇ ਇਹ ਕੰਮ ਕਰਨਾ ਔਖਾ ਬੜਾ ਸੀ, ਕਿਤੇ ਨਵੇਕਲੇ ਜਾ ਕੇ ਰਾਤ ਬਰਾਤੇ ਜਿੱਥੇ ਕੋਈ ਗੱਡੀ ਨਹੀਂ ਸੀ ਲੰਘਦੀ ਉੱਥੇ ਪੇਠਾ ਭੰਨੇ। ਅਤੇ ਮੈਂ ਕਿਹਾ ਗੱਲ ਬਣ ਗਈ ਫਿਰ? ਕਹਿਣਾ ਨਹੀਂ, ਅਜੇ ਬਣੀ ਨਹੀਂ ਗੱਲ, ਅਜੇ ਵੀ ਉਸੇ ਤਰ੍ਹਾਂ ਗਰੀਬੀ। ਇਸ ਪ੍ਰਕਾਰ ਦੀ ਹਾਲਤ ਹੈ ਸਾਡੀ, ਅਸੀਂ ਅਜਿਹਾ ਲੱਭਦੇ ਹਾਂ। ਅਤੇ ਫਿਰ ਉਹ ਜਿਹੜੇ ਲੁੱਟਣ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਸਾਡੀ ਕਮਜ਼ੋਰੀ ਦਾ, ਫਿਰ ਇਹੋ ਜਿਹੀਆਂ ਗੱਲਾਂ ਦੱਸਦੇ। ਸਤਿਗੁਰੂ ਮਹਾਰਾਜ ਦੇ ਸਿੱਖ ਸਦਵਾਉਂਦੇ ਹਾਂ, ਮੱਥਾ ਵੀ ਟੇਕ ਜਾਂਦੇ ਹਾਂ, ਪਰ ਸਤਿਗੁਰੂ ਦੀ ਗੱਲ ਨਹੀਂ ਮੰਨਦੇ। ਸਤਿਗੁਰੂ ਨੂੰ ਮੰਨਣਾ ਕਿਹਾ ਹੈ? ਸਤਿਗੁਰੂ ਦੀ ਸਿੱਖਿਆ ਨੂੰ ਮੰਨਣਾ। ਜਿਹੜਾ ਨਮਸਕਾਰ ਤੇ ਕਰੇ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਮੱਥਾ ਵੀ ਟੇਕਦਾ ਪਰ ਗੱਲ ਨਹੀਂ ਤੇਰੀ ਮੰਨਣੀ, ਮਰਜ਼ੀ ਆਪਣੀ ਕਰਨੀ, ਹੋਰ ਕੋਈ ਰਾਹ ਦੱਸੇ ਮਨੁੱਖ ਤਾਂ ਉੱਧਰ ਜਾਵਾਂਗਾ, ਤੇਰੇ ਅੱਖ ਨਹੀਂ ਲੱਗਣਾ। ਇਹ ਮੱਥਾ ਟੇਕਣ ਦਾ ਕੀ ਮਤਲਬ ਹੋਇਆ? ਇਹ ਤਾਂ ਵਿਖਾਵਾ, ਇਹ ਤਾਂ ਮੇਰਾ ਪਖੰਡ ਹੈ। ਇਸ ਕਰਕੇ ਅਸੀਂ ਭਰਮੇ ਹੋਏ। ਇਹ ਵੀ ਵੇਖ ਲਓ ਤੁਸੀਂ ਪੰਜਾਬ ਦੇ ਵਿੱਚ, ਹੋਰ ਤਾਂ ਛੱਡੋ, ਪੰਜਾਬ ਦੀ ਧਰਤੀ ਜਿੰਨੀਆਂ ਮੁਸਲਮਾਨਾਂ ਦੀਆਂ ਕਬਰਾਂ ਹਨ, ਪਹਿਲੀ ਗੱਲ ਤਾਂ ਉਹਨਾਂ ਦਾ ਬਾਰੇ ਸਾਡੇ ਕੋਲ ਇਤਿਹਾਸ ਕੋਈ ਨਹੀਂ ਵੀ ਕਿਹਦੀ ਕਬਰ ਆ, ਇਹ ਕਿਹੋ ਜਿਹਾ ਵਿਅਕਤੀ ਹੋਇਆ ਜਿਹਦੀ ਕਬਰ ਬਣੀ ਹੋਈ ਹੈ, ਕੋਈ ਸੰਤ ਹੋਇਆ ਵੀ ਹੈ ਕਿ ਨਹੀਂ? ਭਾਵੇਂ ਕੁੱਤਾ ਮਰਿਆ ਦੱਬ ਕੇ ਲਿਖ ਦਿਓ ਕੁਤਬਦੀਨ ਜੀ ਦੀ ਸਮਾਧ, ਉੱਥੇ ਮੱਥੇ ਟੇਕਣਗੇ ਲੋਕ। ਅਤੇ ਕੋਈ ਮੁਸਲਮਾਨ ਉੱਥੇ ਦੀਵਾ ਜਗਾਉਂਦਾ ਮੱਥਾ ਟੇਕਦਾ ਨਹੀਂ ਤੁਹਾਨੂੰ ਦੱਸੇਗਾ, ਕਿਉਂਕਿ ਇਸਲਾਮ ਵਿੱਚ ਵੀ ਕਬਰ ਦੀ ਪੂਜਾ ਦੀ ਮਨਾਹੀ ਹੈ। ਮੁਸਲਮਾਨ ਸਾਡੇ ਨਾਲ ਪੱਕੇ ਆ, ਉਹਨਾਂ ਦੇ ਧਰਮ ਦੇ ਬੰਦਿਆਂ ਫਕੀਰਾਂ ਦੀਆਂ ਸਮਾਧਾਂ ਹਨ, ਕਬਰਾਂ ਉਹ ਨਹੀਂ ਜਾਣਗੇ, ਪਰ ਸਾਡੇ ਸਿੱਖਾਂ ਦੇ ਘਰ ਜੰਮੇ ਲੋਕ ਬੀਬੀਆਂ ਬੰਦੇ ਸਭ ਉੱਥੇ ਮੱਥੇ ਟੇਕੀ ਜਾਂਦੇ। ਸੋ ਇਹ ਕੈਸਾ ਭਰਮ ਹੈ, ਕਿਉਂਕਿ ਬਹੁਤੀਆਂ ਬੇੜੀਆਂ 'ਚ ਸਵਾਰ ਹੋਣ ਵਾਲਾ ਕਦਾਚਿਤ ਬੰਨੇ ਨਹੀਂ ਲੱਗ ਸਕਦਾ, ਜਿਹੜਾ ਬਹੁਤੀਆਂ ਬੇੜੀਆਂ ਲੱਤਾਂ ਰੱਖੇ, ਦੋ ਤਿੰਨਾਂ ਬੇੜੀਆਂ ਡੁੱਬੀ ਜਾਏਗਾ ਨਾ, ਇੱਕ ਪਾਸੇ ਲੱਤਾਂ ਰੱਖੇ ਤਾਂ ਬੰਦਾ ਪਾਰ ਲੰਘ ਸਕਦਾ ਇੱਕ ਪਾਸੇ। ਤੁਸੀਂ ਇਤਿਹਾਸ ਪੜ੍ਹਿਆ ਸੁਣਿਆ ਹੋਏਗਾ ਕਿ ਜਿਨ੍ਹਾਂ ਨੂੰ ਭਾਈ ਮੰਝ ਕਿਹਾ ਜਾਂਦਾ, ਤੀਰਥਾ ਨਾਂ ਸੀ ਉਹਨਾਂ ਦਾ, ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਿੰਡ ਸੀ, ਕੰਗ ਅਰਾਈਆਂ ਉੱਥੋਂ ਦੇ ਸੀ ਭਾਈ ਤੀਰਥਾ। ਇਹ ਆਇਆ ਸਤਿਗੁਰਾਂ ਦੇ ਕੋਲ ਅਤੇ ਕਿਹਾ ਮਹਾਰਾਜ ਸਿੱਖੀ ਬਖਸ਼ੋ। ਹਜ਼ੂਰ ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਫਲ ਸਕਦੀ, ਜਿਸ ਦਾ ਪਹਿਲਾਂ ਸਿੱਖ ਆ ਉਹਦਾ ਬਣਿਆ ਰਹੋ। ਕਹਿਣ ਲੱਗਾ ਨਹੀਂ ਜੀ, ਮੈਂ ਤੁਹਾਡਾ ਸਿੱਖ ਬਣਨਾ। ਹਜ਼ੂਰ ਕਹਿਣ ਲੱਗੇ ਫਿਰ ਉਹ ਦੂਜੇ ਪਾਸਿਓਂ ਹਟ ਕੇ ਇੱਧਰ ਆਉਣਾ ਪੈਣਾ। ਜਿਹੜੀ ਤੂੰ ਨਗਾਹੇ ਵਾਲੇ ਪੀਰ ਦੀ, ਸਰਵਰ ਪੀਰ ਦੀ ਘਰ ਸਮਾਧ ਬਣਾਈ ਆ, ਪਹਿਲਾਂ ਉਹ ਢਾਹ, ਸਿੱਖੀ ਬਾਅਦ 'ਚ ਪ੍ਰਾਪਤ ਹੋਵੇਗੀ। ਸਿੱਖੀ ਦਿੱਤੀ ਨਹੀਂ ਉਸੇ ਵੇਲੇ। ਕਹਿੰਦੇ ਸਾਡੀ ਸਿੱਖੀ ਲੈਣੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਸਿੱਖੀ, ਅਤੇ ਜਿਹਦਾ ਪਹਿਲਾਂ ਸਿੱਖ ਆ ਉਹ ਛੱਡਣੀ ਪੈਣੀ। ਉਹ ਕਬਰ ਢਾਹ ਜਾ ਕੇ, ਘਰ 'ਚ ਕਬਰ ਬਣਾਈ ਹੋਈ ਸੀ, ਜਾ ਕੇ ਕਈ ਫੜ ਕੇ ਢਾਹ ਦਿੱਤੀ, ਤੀਰਥੇ ਨੇ ਢਾਹ ਦਿੱਤੀ, ਅਤੇ ਲੋਕ ਖਿਲਾਫ ਹੋ ਗਏ, ਰਿਸ਼ਤੇਦਾਰ ਸੰਬੰਧ ਤੋੜਨ ਲੱਗ ਪਏ। ਐਸਾ ਵਾਪਰੇਗਾ ਜੇ ਕੋਈ ਗੁਰਸਿੱਖੀ 'ਚ ਪਰਿਪੱਕ ਹੋਏ ਬੰਦਾ, ਰਿਸ਼ਤੇਦਾਰੀ ਖਿਲਾਫ਼ ਹੋ ਜਾਣਗੇ, ਸਾਨੂੰ ਸ਼ਰਾਬ ਨਹੀਂ ਪਿਉਂਦਾ, ਇਹ ਸ਼ਰਾਬ ਪਿਉਣੋਂ ਅੜ ਗਿਆ। ਅਤੇ ਇਹ ਸਾਰਾ ਕੁਝ ਕਰਨਾ ਹੀ ਪਏਗਾ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਤਾਂ ਫਿਰ ਰਿਸ਼ਤੇਦਾਰ ਖੁਸ਼ ਨਹੀਂ ਹੋ ਸਕਦੇ। ਔਰ ਗੁਰੂ ਕੇ ਪਿਆਰਿਓ, ਕਬਰ ਢਾਹ ਦਿੱਤੀ, ਗਰੀਬੀ ਵੀ ਆਉਣੀ ਸ਼ੁਰੂ ਹੋ ਗਈ, ਲੋਕ ਸੰਬੰਧ ਵੀ ਤੋੜ ਗਏ, ਬਲਦ ਮਰ ਗਏ, ਗਰੀਬੀ ਆ ਗਈ, ਪਿੰਡ ਵੀ ਛੱਡਣਾ ਪੈ ਗਿਆ, ਕਿਸੇ ਹੋਰ ਪਿੰਡ ਜਾ ਬੈਠਾ ਭਾਈ ਤੀਰਥ। ਇੱਥੇ ਬਸ ਨਹੀਂ, ਸਤਿਗੁਰਾਂ ਹੁਕਮਨਾਮਾ ਭੇਜਿਆ ਅਤੇ ਹਜ਼ੂਰ ਦੇ ਪਾਸ ਪਹੁੰਚ ਗਿਆ ਅਤੇ ਲੰਗਰ 'ਚ ਸੇਵਾ ਕਰਦਾ। ਸਾਰੀ ਦੁਨੀਆ ਨੂੰ ਆਗਿਆ ਵੀ ਜਿਹੜਾ ਮਰਜ਼ੀ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕੇ, ਪਰ ਭਾਈ ਮੰਝ ਨੂੰ ਲੰਗਰ 'ਚੋਂ ਪ੍ਰਸ਼ਾਦਾ ਛਕਣੋਂ ਵੀ ਰੋਕਤਾ ਗੁਰੂ ਅਰਜਨ ਦੇਵ ਜੀ ਨੇ, ਲੰਗਰ 'ਚ ਪ੍ਰਸ਼ਾਦਾ ਨਹੀਂ ਛਕਣਾ। ਇਹ ਕਾਹਦੀ ਸੇਵਾ, ਜੋ ਕੁਝ ਕਰਦਾ ਲੰਗਰ 'ਚੋਂ ਛਕ ਜਾਂਦਾ, ਸੇਵਾ ਖਤਮ। ਇੰਝ ਨਹੀਂ ਅਸੀਂ ਪ੍ਰਸੰਨ। ਔਰ ਫਿਰ ਜੂਠੇ ਟੁਕੜੇ ਛਕਣ ਲੱਗ ਪਿਆ, ਤਾਂ ਮਹਾਰਾਜ ਇੱਕ ਦਿਨ ਆ ਗਏ, ਕੋਲ ਖਲੋ ਗਏ, ਕਹਿੰਦੇ ਹੁਣ ਜੂਠ ਦਾ ਭੋਗ ਸਾਨੂੰ ਲਵਾਉਣਾ। ਫਿਰ ਵੀ ਹਟਾਇਆ, ਫਿਰ ਲੱਕੜਾਂ ਬਾਜ਼ਾਰ 'ਚ ਵੇਚ ਕੇ ਉਹਦਾ ਆਟਾ ਸਿੱਧਾ ਲਿਆ ਕੇ ਲੂਣ ਧਰ ਕੇ ਜਾਂ ਅਚਾਰ ਵਗੈਰਾ ਨਾਲ ਰੋਟੀ ਖਾਣ ਲੱਗ ਪਏ। ਇੱਥੇ ਹੀ ਬਸ ਨਹੀਂ, ਇੱਕ ਦਿਨ ਲੱਕੜਾਂ ਦੀ ਪੰਡ ਸਿਰ 'ਤੇ ਲਈ ਆਉਂਦਾ ਸੀ, ਹਜ਼ੂਰ ਨੇ ਹਨੇਰੀ ਵਗਾਈ ਅਤੇ ਕਦੇ ਜਾਓ ਅੰਮ੍ਰਿਤਸਰ ਸਾਹਿਬ ਸੁਲਤਾਨ ਵਿੰਡ, ਉਹ ਖੂਹ ਮੌਜੂਦ ਆ ਭਾਈ ਮੰਝ ਦਾ, ਉਸ ਖੂਹ 'ਚ ਸੁੱਟਤਾ ਹਜ਼ੂਰ ਨੇ, ਹਨੇਰੀ ਨੇ ਖੂਹ ਸੁੱਟਤਾ, ਲੱਕੜਾਂ ਸਿਰ 'ਤੇ, ਗਲ ਗਲ ਤੱਕ ਪਾਣੀ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਹੁਣ ਗਏ, ਇੱਕ ਰੱਸਾ ਅਤੇ ਟੋਕਰਾ ਸਿੱਖਾਂ ਨੂੰ ਕਿਹਾ ਲੈ ਕੇ ਆਓ। ਆਪ ਪਹੁੰਚੇ, ਖੂਹ ਦੀ ਮਣ 'ਤੇ ਖਲੋ ਕੇ ਕਹਿਣ ਲੱਗੇ, ਮੰਝ ਆਹ ਲੱਕੜਾਂ ਸੁੱਟ ਦੇ ਅਤੇ ਆ ਟੋਕਰੇ 'ਚ ਬਹਿ, ਤੈਨੂੰ ਬਾਹਰ ਕੱਢੀਏ। ਕਹਿਣ ਲੱਗਾ ਜੀ ਮੈਂ ਤਾਂ ਨਿਕੰਮਾ, ਲੱਕੜਾਂ ਤਾਂ ਲੰਗਰ 'ਚ ਕੰਮ ਆਉਣਗੀਆਂ ਬਾਲਣ ਦੇ, ਅਤੇ ਲੱਕੜਾਂ ਪਹਿਲਾਂ ਕੱਢ ਲਓ। ਲੱਕੜਾਂ ਬਾਹਰ ਕਢਾਈਆਂ, ਫਿਰ ਭਾਈ ਮੰਝ ਨੂੰ ਵੀ ਕੱਢਿਆ ਬਾਹਰ ਛਾਤੀ ਨਾਲ ਲਾ ਕੇ, ਅਤੇ ਕਿਹਾ ਸੀ ਹੁਣ ਕੁਛ ਮੰਗ, ਸਿੱਖੀ ਪ੍ਰਾਪਤ ਹੋ ਗਈ ਤੈਨੂੰ। ਤਾਂ ਕਹਿਣ ਲੱਗਾ ਜੀ ਹੋਰ ਤਾਂ ਕੁਛ ਨਹੀਂ ਮੈਂ ਮੰਗਦਾ, ਜਿੰਨੀ ਕਸਵੱਟੀ ਮੇਰੇ 'ਤੇ ਲਾਈ ਇੰਨੀ ਹੋਰਨਾਂ ਸਿੱਖਾਂ 'ਤੇ ਨਾ ਲਾਇਓ। ਇੰਝ ਤੁਸੀਂ ਲਾਈ ਅਤੇ ਜੇ ਉਹ ਸਿੱਖੀ ਛੱਡ ਗਏ, ਡੋਲ ਗਏ, ਭਲਾ ਨਹੀਂ ਹੋਵੇਗਾ। ਮੈਂ ਤਾਂ ਤੁਹਾਡੀ ਕਿਰਪਾ ਨਾਲ ਝੱਲ ਗਿਆ। ਤਾਂ ਸਤਿਗੁਰਾਂ ਨੇ ਛਾਤੀ ਨਾਲ ਲਾ ਲਿਆ ਅਤੇ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ। ਤੂੰ ਸਾਡਾ ਜਹਾਜ਼ ਬਣ ਗਿਆ ਭਾਈ ਮੰਝ, ਜੋ ਤੇਰੇ ਚਰਨੀ ਲੱਗਣਗੇ, ਤੇਰੀ ਸੰਗਤ ਕਰਨਗੇ, ਸੰਸਾਰ ਤੋਂ ਪਾਰ ਹੋਣਗੇ। ਇਸ ਪ੍ਰਕਾਰ ਦੀ ਸਿੱਖੀ ਹੈ ਮਾਰਗ ਇਸ ਤਰ੍ਹਾਂ ਦਾ। ਸੋਮੇ ਸ਼ਾਹ ਸੀ ਰਹਿਣ ਵਾਲਾ ਕਪੂਰਥਲੇ ਦਾ, ਅਤੇ ਇਹ ਆਇਆ ਸਤਿਗੁਰਾਂ ਦੇ ਕੋਲ ਕੇ ਸਿੱਖੀ ਬਖਸ਼ੋ। ਮਹਾਰਾਜ ਕਹਿੰਦੇ ਔਖਾ ਕੰਮ ਆ। ਕਹਿਣ ਲੱਗਾ ਨਹੀਂ ਜੀ ਸਿੱਖੀ ਚਾਹੀਦੀ ਹੈ, ਕਮਾਉਣੀ ਹੈ। ਮਹਾਰਾਜ ਕਹਿੰਦੇ ਫਿਰ ਦਇਆ ਪਾਲੀ, ਗਰੀਬਾਂ ਦੀਆਂ ਰੰਗਾਂ 'ਚ ਗੂਠ ਨਾ ਦਈ, ਜਿਹੜਾ ਵਿਆਜ ਲੈਣਾ, ਔਰ ਦਇਆ ਕਰੀ, ਵੰਡੀ ਜਾਈ, ਭਲਾ ਕਰੀ। ਔਰ ਐਸਾ ਦਇਆ ਦਾ ਸੁਭਾਅ ਬਣਿਆ ਕਿ ਜਿਹੜਾ ਮੰਗਣ ਆ ਗਿਆ, ਜੋ ਹੈ ਸੀ ਕੋਲ ਫੜਾਈ ਗਿਆ, ਫਿਰ ਪੁੱਛਣ ਹੀ ਨਹੀਂ ਗਿਆ, ਮੰਗਣ ਹੀ ਨਹੀਂ ਗਿਆ ਵੀ ਮੇਰੇ ਪੈਸੇ ਵਾਪਸ ਮੁੜੋ। ਗਰੀਬੀ ਛਾਉਣ ਲੱਗ ਪਈ ਘਰ 'ਚ। ਇੱਕ ਦਿਨ ਵੱਡੀ ਨੂੰ ਥਾਲ ਵਿੱਚ ਦੋ ਪ੍ਰਸ਼ਾਦੇ ਰੱਖੇ ਅਤੇ ਲੂਣ ਦੀ ਡਲੀ ਰੱਖੀ ਨਾਲ, ਅਤੇ ਆਈ ਕਮਰੇ 'ਚ, ਤਾਂ ਪੁੱਛਿਆ ਬੇਟਾ ਅੱਗੇ ਭਾਜੀਆਂ ਤਰਕਾਰੀਆਂ ਹੁੰਦੀਆਂ ਸੀ, ਅੱਜ ਲੂਣ। ਕਹਿਣ ਲੱਗੀ ਧਰਮੀ ਪਿਤਾ ਜੀ, ਤੁਸੀਂ ਤਾਂ ਅੰਦਰ ਵੜੇ ਵਾਹਿਗੁਰੂ ਵਾਹਿਗੁਰੂ ਜਪੀ ਜਾ ਰਹੇ ਹੋ, ਤੁਹਾਡੇ ਪੁੱਤਰ ਤਾਂ ਕਈ ਵਾਰੀ ਢਿੱਡੋਂ ਭੁੱਖੇ ਹੀ ਚਲੇ ਜਾਂਦੇ ਹਨ ਦੁਕਾਨ 'ਤੇ, ਸ਼ਾਮਾਂ ਨੂੰ ਆਉਂਦੇ, ਰਾਤ ਨੂੰ ਰੋਟੀ ਨਹੀਂ ਮਿਲਦੀ। ਇਹ ਤੁਹਾਡੇ ਵਾਸਤੇ ਭਾਜੀ ਤਰਕਾਰੀ ਬਣਾ ਕੇ ਲਿਆਉਂਦੀ ਰਹੀ ਹਾਂ, ਅੱਜ ਤੁਹਾਨੂੰ ਦੱਸਣ ਵਾਸਤੇ ਆਈ ਵੀ ਘਰ ਦੇ ਇਹ ਹਾਲਾਤ ਨੇ। ਤਾਂ ਉਸ ਵੇਲੇ ਉੱਠਿਆ ਸੋਮੇ ਸ਼ਾਹ, ਆਪਣੀ ਨੂੰਹ ਰਾਣੀ ਦਾ ਮੂੰਡ ਪਲੋਸਿਆ ਅਤੇ ਕਿਹਾ, ਧੀਏ ਰਾਣੀਏ, ਸਿਦਕੋਂ ਨਹੀਂ ਡੋਲਣਾ, ਇਹ ਗੁਰੂ ਅਮਰਦਾਸ ਮਹਾਰਾਜ ਦੀ ਪਾਈ ਖੇਡ ਹੈ, ਉਹਨਾਂ ਦੀ ਰਚਨਾ ਹੈ, ਇਹ ਉਹਨਾਂ ਨੇ ਖੇਡ ਵਰਤਾਈ ਹੈ। ਜਿੱਦਣ ਦਇਆ ਦੇ ਘਰ 'ਚ ਆ ਗਏ ਸਭ ਕੁਝ ਮਿਲ ਜਾਏਗਾ, ਨਾ ਵੀ ਮਿਲੇ ਤਾਂ ਕੋਈ ਗੱਲ ਨਹੀਂ, ਸਾਨੂੰ ਸਿੱਖੀ ਚਾਹੀਦੀ। ਔਰ ਇੱਕ ਦਿਨ ਸੰਗਤਾਂ ਨਾਲ ਭਾਈ ਸੋਮੇ ਸ਼ਾਹ ਫਿਰ ਗਿਆ ਗੋਇੰਦਵਾਲ ਸਾਹਿਬ, ਅਤੇ ਇੱਕ ਟਕਾ ਰੱਖਿਆ ਸਤਿਗੁਰਾਂ ਦੇ ਅੱਗੇ। ਹਜ਼ੂਰ ਕਹਿਣ ਲੱਗੇ, ਸੋਮੇ ਸ਼ਾਹ ਕਦੇ ਆਉਂਦਾ ਸੀ, ਬੜੀਆਂ ਵੰਨ ਸਵੰਨੀਆਂ ਭੇਟਾਵਾਂ ਤੋਹਫੇ ਲੈ ਕੇ ਆਉਂਦਾ ਸੀ, ਅੱਜ ਇੱਕ ਟਕਾ। ਹੱਥ ਜੋੜ ਕੇ ਕਹਿਣ ਲੱਗਾ, ਦਾਤਾ ਜੀ ਮੈਨੂੰ ਪੁੱਛਦੇ ਹੋ, ਇਹ ਤਾਂ ਸਭ ਤੁਹਾਡੀਆਂ ਖੇਡਾਂ, ਮਾਇਆ ਤਿੰਨਾਂ ਲੋਕਾਂ 'ਚ ਤੁਹਾਡੀ ਆ, ਮੈਂ ਤੁਹਾਨੂੰ ਕੀ ਦੇ ਸਕਦਾ ਹਾਂ? ਤਾਂ ਵਾਰ ਵਾਰ ਪੁੱਛਿਆ ਤਾਂ ਉਹੀ ਗੱਲ। ਫਿਰ ਸਤਿਗੁਰਾਂ ਨੇ ਉੱਠ ਕੇ ਸਿੰਘਾਸਣ ਤੋਂ ਛਾਤੀ ਨਾਲ ਲਾਇਆ, ਸੋਮੇ ਸ਼ਾਹ ਸਿੱਖੀ ਬੜੀ ਮਹਿੰਗੀ ਸੀ, ਪਰ ਤੂੰ ਪ੍ਰਾਪਤ ਕਰ ਲਈ। ਅੱਜ ਤੋਂ ਬਾਅਦ ਜਿੱਥੋਂ ਤੱਕ ਤੇਰਾ ਖਾਨਦਾਨ ਹੈ, ਕਿਸੇ ਤਾਂ ਤੋੜ ਨਹੀਂ ਆਵੇਗੀ ਪਦਾਰਥਾਂ ਦੀ। ਸੋਮੇ ਸ਼ਾਹ ਦਾ ਖਾਨਦਾਨ, ਜਿੱਥੇ ਤੱਕ ਉਹਦਾ ਖੂਨ ਹੈ, ਉਹਦੀ ਬੰਸ਼ ਦੇ ਲੋਕ ਜਿੱਥੇ ਵੀ ਸੰਸਾਰ 'ਚ ਵੱਸਦੇ ਹਨ, ਦੇਸ਼ਾਂ ਵਿਦੇਸ਼ਾਂ 'ਚ ਮਾਲਾਮਾਲ ਹਨ। ਸਤਿਗੁਰੂ ਅਮਰਦਾਸ ਦਾ ਬਚਨ ਅੱਜ ਵੀ ਪ੍ਰਗਟ ਹੈ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਇੱਕ ਹੋਰ ਇਤਿਹਾਸਿਕ ਸਾਖੀ ਹੈ। ਲਾਹੌਰ ਸ਼ਹਿਰ ਦੇ ਰਹਿਣ ਵਾਲੇ ਦੋ ਆਦਮੀ ਸਨ, ਜਮਾਲਦੀਨ ਅਤੇ ਪਤੰਗ। ਇਹਨਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆਇਆ। ਚੌ ਬੋਲੇ ਮਹੱਲਾ ਪੰਜਵਾਂ, ਸੰਮਣ ਅਤੇ ਮੂਸਣ, ਜਮਾਲ ਅਤੇ ਪਤੰਗ, ਚੌ ਭਗਤਾਂ ਦਾ ਬੋਲਣਾ। ਉਹਦੇ ਸੰਬੰਧ 'ਚ ਬਾਣੀ ਚੌ ਬੋਲੇ ਮਹੱਲਾ ਪੰਜਵਾਂ ਇੱਥੋਂ ਸ਼ੁਰੂ ਹੁੰਦੀ ਹੈ। ਸੰਮਣ ਜੋ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਔਰ ਇਸੇ ਪ੍ਰਕਾਰ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਧਮ ਪਤੰਗ, ਇਹ ਪਤੰਗ ਦਾ ਨਾਮ ਹੈ। ਕਰਨੀ ਕਮਲ ਜਮਾਲ, ਜਮਾਲਦੀਨ ਦੀ ਕਰਨੀ ਬੜੀ ਮਹਾਨ। ਔਰ ਇਹ ਕੀ ਹੋਇਆ ਕਿ ਜਮਾਲਦੀਨ ਅਤੇ ਪਤੰਗ ਮਿੱਤਰ ਵੀ ਸਨ ਆਪਸ ਵਿੱਚ। ਪਤੰਗ ਸ਼ਾਹੂਕਾਰ ਸੀ, ਜਮਾਲਦੀਨ ਵੀ ਅਮੀਰ ਸੀ। ਉਸ ਸਮੇਂ ਉਹਦੇ ਕੋਲ ਜਮ੍ਹਾਂ ਸਨ 500 ਮੋਹਰਾਂ ਸੋਨੇ ਦੀਆਂ। ਉਹ ਕਿਤੇ ਚੱਲਿਆ ਦੁਰਾਡੇ ਰਿਸ਼ਤੇਦਾਰਾਂ ਕੋਲ, ਮਹੀਨਾ ਦੋ ਮਹੀਨੇ ਰਹਿਣਾ ਸੀ ਉਸਨੇ। ਉਹ ਪਤੰਗ ਕੋਲ ਆਇਆ ਵੀ ਮੇਰੀਆਂ ਮੋਹਰਾਂ ਆਪਣੇ ਕੋਲ ਜਮ੍ਹਾਂ ਰੱਖ ਲਾ, ਜੇ ਮੈਂ ਨਾਲ ਲੈ ਗਿਆ ਕਿਤੇ ਲੁੱਟੀਆਂ ਜਾ ਸਕਦੀਆਂ, ਘਰ ਛੱਡ ਗਿਆ ਸਨ ਲਾ ਕੇ ਕੋਈ ਚੋਰੀ ਕਰ ਲਏ, ਅਤੇ ਤੂੰ ਆਪਣੇ ਕੋਲ ਜਮ੍ਹਾਂ ਕਰ। ਉਹ ਗਾਹਕ ਵਣਜਣ ਵਿੱਚ ਰੁੱਝਾ ਆਇਆ ਸੀ, ਉਹਨੇ ਲਿਖਤ ਪੜਤਨੀ ਕੀਤੀ ਅਤੇ 500 ਮੋਹਰਾਂ ਦੀ ਥੈਲੀ ਪਕੜ ਕੇ ਰੱਖ ਲਈ, ਕਿਤੇ ਐਸੇ ਥਾਂ ਰੱਖ ਬੈਠਾ ਚੇਤਾ ਭੁੱਲ ਗਿਆ, ਲਿਖੀ ਨਹੀਂ ਗਈ। ਬਾਅਦ ਵਿੱਚ ਆਇਆ ਜਮਾਲਦੀਨ ਅਤੇ ਉਹਨੇ ਮੋਹਰਾਂ ਮੰਗੀਆਂ, ਉਹਨੇ ਵਹੀ ਖਾਤਾ ਫੋਲਿਆ, ਕਹਿਣ ਲੱਗਾ ਕਿਤੇ ਨਹੀਂ ਲਿਖੀਆਂ ਹੋਈਆਂ, ਤੂੰ ਮੈਨੂੰ ਨਹੀਂ ਦਿੱਤੀਆਂ, ਚੇਤਾ ਭੁੱਲ ਗਿਆ ਸੀ। ਅਤੇ ਉਹ ਝਗੜਾ ਖੜਾ ਹੋ ਗਿਆ, ਬੰਦੇ ਦੋਵੇਂ ਇਮਾਨਦਾਰ, ਲਾਹੌਰ ਦੇ ਸੂਬੇਦਾਰ ਕੋਲ ਝਗੜਾ ਗਿਆ, ਗਵਾਹੀਆਂ ਹੋਈਆਂ ਤਾਂ ਸਾਰੇ ਕਹਿਣ ਦੋਵੇਂ ਇਮਾਨਦਾਰ। ਫਿਰ ਇੱਕ ਬੰਦੇ ਨੇ ਕਿਹਾ ਵੀ ਰੱਬ 'ਤੇ ਗੱਲ ਛੱਡ ਦਿਓ, ਕੜਾਹੀ ਤੇਲ ਦੀ ਤਾਹੋ ਅਤੇ ਦੋਵਾਂ ਦੇ ਹੱਥ ਵਿੱਚ ਪਵਾਓ, ਜਿਹਦਾ ਹੱਥ ਸੜ ਜਾਏ ਉਹ ਝੂਠਾ, ਉਹਦੇ ਅਨੁਸਾਰ ਨਿਆ ਫੈਸਲਾ ਕਰਤਾ ਜਾ। ਇਹਨਾਂ ਦੇ ਹੱਥ ਪਵਾਏ, ਜਮਾਲਦੀਨ ਦਾ ਹੱਥ ਸੜ ਗਿਆ ਅਤੇ ਪਤੰਗ ਦਾ ਬਚ ਗਿਆ। ਜਮਾਲਦੀਨ ਸ਼ਰਮਸ਼ਾਰ ਹੋ ਗਿਆ, ਲੋਕਾਂ ਸਾਹਮਣੇ ਬੇਇੱਜ਼ਤ ਹੋਇਆ, ਘਰ ਜਾ ਕੇ ਨਿੰਮੋ ਝੂਣਾ ਹੋਇਆ ਬਹਿ ਗਿਆ, ਔਰ ਬਾਹਰ ਨਾ ਨਿਕਲੇ, ਰਾਤ ਬਰਾਤੇ ਨਿਕਲੇ ਕਿਰਿਆ। ਅਤੇ ਪਤੰਗ ਇੱਕ ਦਿਨ ਦੁਕਾਨ ਸਾਫ਼ ਕੀਤੀ ਅਤੇ ਇੱਕ ਥੈਲੀ ਮਿਲ ਗਈ, ਜਦੋਂ ਜਮ੍ਹਾਂ ਘਟਾਓ ਕਰਕੇ ਵੇਖਿਆ ਤਾਂ 500 ਮੋਹਰਾਂ ਵੱਧ। ਉਹ ਲੈ ਕੇ, ਕਿਉਂਕਿ ਇਮਾਨਦਾਰ ਸੀ ਅਤੇ ਗੁਰੂ ਅਰਜਨ ਦੇਵ ਦਾ ਸਿੱਖ ਵੀ ਸੀ, 500 ਮੋਹਰਾਂ ਦੀ ਥੈਲੀ ਲੈ ਕੇ ਜਮਾਲਦੀਨ ਦੇ ਘਰ ਗਿਆ। ਸਾਡੇ ਵਰਗਾ ਹੁੰਦਾ ਤਾਂ ਘੁੱਟ ਜਾਂਦਾ ਵੀ ਹੁਣ ਤਾਂ ਫੈਸਲਾ ਹੋ ਚੁੱਕਾ ਮੇਰੇ ਹੱਕ 'ਚ, ਪਰ ਲੈ ਗਿਆ, ਦਰਵਾਜ਼ਾ ਖੜਕਾਇਆ, ਕਹਿਣ ਲੱਗਾ ਦੱਸ ਭਾਈ। ਕਹਿਣ ਲੱਗਾ ਭਾਈ ਤੂੰ ਸੱਚਾ ਸੀ, ਮੈਨੂੰ ਚੇਤਾ ਭੁੱਲ ਗਿਆ ਸੀ ਆਪਣੀਆਂ ਮੋਹਰਾਂ ਤੂੰ ਸੰਭਾਲ। ਕਹਿਣ ਲੱਗਾ ਮੋਹਰਾਂ ਤਾਂ ਮੈਂ ਲੈ ਲੈਂਦਾ, ਪਰ ਮੈਨੂੰ ਇਹ ਦੱਸ ਤੇਰਾ ਗੁਰੂ ਪੀਰ ਕੌਣ ਆ, ਤੇਰਾ ਮੁਰਸ਼ਦ ਕੌਣ ਆ? ਮੈਂ ਵੀ ਸੱਚਾ ਸੀ, ਮੇਰਾ ਹੱਥ ਕਿਉਂ ਸੜਿਆ? ਉਹਨੂੰ ਪੁੱਛੀਏ ਜਾ ਕੇ ਤੇਰੇ ਮੁਰਸ਼ਦ ਨੂੰ। ਕਹਿਣ ਲੱਗਾ ਆ ਜਾ ਚੱਲੀ। ਹਰਿਮੰਦਰ ਸਾਹਿਬ ਆਏ ਗੁਰੂ ਅਰਜਨ ਦੇਵ ਮਹਾਰਾਜ ਕੋਲ, ਬੇਨਤੀ ਕੀਤੀ ਜੀ ਆਹ ਘਟਨਾ ਵਾਪਰੀ ਆ, ਅਤੇ ਜਮਾਲਦੀਨ ਸੰਸਾ ਕਰਦਾ ਵੀ ਮੈਂ ਵੀ ਸੱਚਾ ਸੀ, ਮੇਰਾ ਹੱਥ ਕਿਉਂ ਸੜਿਆ? ਤਾਂ ਹਜ਼ੂਰ ਨੇ ਇਹ ਬਚਨ ਕੀਤਾ ਸੀ, ਜਮਾਲਦੀਨ ਬਹੁਤੀਆਂ ਬੇੜੀਆਂ 'ਚ ਸਵਾਰ ਹੋਇਆ ਸੀ, ਕਦੇ ਲਾਲਾਂ ਵਾਲੇ ਪੀਰ ਨੂੰ ਯਾਦ ਕਰਦਾ ਸੀ, ਕਦੇ ਨਗਾਹੇ ਵਾਲੇ ਪੀਰ ਨੂੰ, ਕਦੇ ਲੱਖ ਦਾਤੇ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਕਿਸੇ ਨੇ ਮਦਦ ਨਹੀਂ ਕੀਤੀ। ਇਸ ਸਿੱਖ ਦਾ ਨਿਸ਼ਚਾ ਸੀ ਗੁਰੂ ਨਾਨਕ ਸਾਹਿਬ ਦੇ ਘਰ, ਤਾਂ ਇਹਦੀ ਸਹਾਇਤਾ ਹੋਈ, ਗੁਰੂ ਨਾਨਕ ਸਾਹਿਬ ਨੇ ਸਹਾਇਤਾ ਕੀਤੀ ਇਸ ਦੀ, ਇਸ ਕਰਕੇ ਇਹਦਾ ਹੱਥ ਨਹੀਂ ਸੜਿਆ, ਕਿਉਂਕਿ ਇਹ ਵੀ ਸੱਚਾ ਸੀ, ਇਹਨੂੰ ਚੇਤਾ ਭੁੱਲਿਆ ਸੀ, ਯਾਦ ਨਹੀਂ ਸੀ, ਇਸ ਕਰਕੇ। ਫਿਰ ਚਿਰ ਨਹੀਂ ਲੱਗਾ ਜਮਾਲਦੀਨ, ਉਸਨੇ ਵੀ ਗੁਰੂ ਅਰਜਨ ਦੇਵ ਤੋਂ ਸਿੱਖੀ ਦਾਨ ਪ੍ਰਾਪਤ ਕੀਤਾ। ਗੁਰੂ ਦਾ ਇਹ ਹੈ ਰਸਤਾ ਕਿ ਜੇ ਸਾਡੇ ਵੱਲ ਆਉਣਾ ਤਾਂ ਪਾਸਿਆਂ ਤੋਂ, ਦੂਜਿਆਂ ਤੋਂ ਹਟ ਜਾ, ਫਿਰ ਹੋਰ ਪਾਸਿਆਂ ਤੋਂ ਹਟ ਕੇ ਆ। ਬਲਕਿ ਇੱਥੇ ਇਹ ਨਹੀਂ ਵੀ ਕੇਵਲ ਤੇਰੀਆਂ ਇੱਛਾ ਤੂੰ ਜੋ ਮੰਗਦਾ ਉਹ ਮਿਲ ਜਾਏਗਾ, ਇੱਥੇ ਤਾਂ ਲਿਖ ਕੇ ਲਾਇਆ ਹੋਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਸਿਰ ਦੇਣ ਤੱਕ ਜਾਣਾ ਤਾਂ ਹੈਗਾ, ਸਿੱਖੀ ਤਾਂ ਪ੍ਰਾਪਤ ਹੁੰਦੀ ਹੈ। ਇਹ ਉਹਨਾਂ ਦੇ ਸਿਰ 'ਤੇ ਖੜੀ ਹੈ ਜਿਨ੍ਹਾਂ ਪੰਜਾਂ ਨੇ ਸੀਸ ਅਰਪਣ ਕੀਤੇ ਸੀ, ਉਹਨਾਂ ਦੇ ਸਿਰ 'ਤੇ ਖਾਲਸਾ ਪੰਥ ਸਾਜਿਆ ਗਿਆ। ਇਸ ਕਰਕੇ ਇਹਦੇ ਸਿਰ ਦੇਣ ਤੱਕ ਜਾਣਾ ਪੈਂਦਾ ਜੇ ਗੁਰੂ ਦਾ ਪ੍ਰੇਮ ਪ੍ਰਾਪਤ ਕਰਨਾ। ਸੰਮਣ ਨੇ ਆਪਣੇ ਪੁੱਤ ਦਾ ਸਿਰ ਵੱਢਿਆ ਅਤੇ ਧੜ ਅੰਦਰ ਰੱਖਿਆ ਹੋਇਆ ਸੀ ਅਤੇ ਬਾਹਰ ਗੱਲ ਨਹੀਂ ਪ੍ਰਗਟ ਕੀਤੀ ਕਿ ਗੁਰੂ ਕਿਆ ਨੇ ਆਉਣਾ, ਪ੍ਰਸ਼ਾਦੇ ਦਾ ਪ੍ਰੋਗਰਾਮ ਹੈ, ਬੇਰਸੀ ਹੋ ਜਾਏਗੀ, ਬੇਰਸੀ। ਇੱਕ ਬਚਨ ਮੈਨੂੰ ਯਾਦ ਆਇਆ, ਵੇਖੋ ਸਿੱਖੀ ਭਾਵਨਾ ਕਿਹੋ ਜਿਹੀ। ਕਿਸੇ ਪਿੰਡ ਦਾ ਇੱਕ ਬੰਦਾ ਜ਼ਿਮੀਂਦਾਰ ਅਤੇ ਇੱਕ ਮਜ਼੍ਹਬੀ ਸਿੰਘ ਨਿਹੰਗ ਸਿੰਘ ਸੀ, ਉਹ ਦੋਵੇਂ ਮਹਿਤੇ ਅਖੰਡ ਪਾਠ ਸਾਹਿਬ ਲਿਖਾ ਗਏ। ਜੱਟ ਨੇ ਕਰਾਉਣਾ ਸੀ ਘਰ 'ਚ ਅਖੰਡ ਪਾਠ ਸਾਹਿਬ। ਬਾਅਦ ਵਿੱਚ ਉਹਦੇ ਮਨ 'ਚ ਖਿਆਲ ਆਇਆ ਅਤੇ ਉੱਥੇ ਤਾਂ ਖਰਚਾ ਬੜਾ ਹੋਣਾ, ਅਤੇ ਉਸ ਨਿਹੰਗ ਸਿੰਘ ਨੂੰ, ਮਜ਼੍ਹਬੀ ਸਿੰਘ ਨੂੰ ਕਿਹਾ ਵੀ ਜਾ ਕੇ ਜਵਾਬ ਦੇ, ਅਸੀਂ ਅਖੰਡ ਪਾਠ ਸਾਹਿਬ ਨਹੀਂ ਕਰਾਉਣਾ। ਹਾਲਾਂਕਿ ਇਹ ਨਹੀਂ ਵੀ ਕੋਈ ਗਰੀਬੀ ਆ ਗਈ, ਵੈਸੇ ਹੀ ਮਨ ਘਬਰਾ ਗਿਆ ਵੀ ਖਰਚਾ ਬੜਾਉਣਾ ਅਖੰਡ ਪਾਠ ਸਾਹਿਬ। ਉਹ ਸਿੰਘ ਕਹਿਣ ਲੱਗਾ ਵੀ ਮੈਂ ਗੁਰੂ ਦਾ ਸਿੰਘ ਹਾਂ ਅਤੇ ਸਿੰਘ ਦਾ ਬਚਨ ਕੀਤਾ ਹੋਇਆ ਅਖੰਡ ਪਾਠ ਸਾਹਿਬ, ਤੂੰ ਨਹੀਂ ਕਰਾਉਣਾ ਤਾਂ ਮੈਂ ਆਪਣੇ ਘਰ ਕਰਾਵਾਂ, ਜਵਾਬ ਨਹੀਂ ਦੇਣ ਜਾਣਾ, ਮੈਂ ਰੱਦ ਨਹੀਂ ਕਰਾਉਣਾ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ, ਭਾਵੇਂ ਮੇਰਾ ਰਹੇ ਕੁਛ ਅਤੇ ਭਾਵੇਂ ਨਾ। ਔਰ ਸਿੰਘਾਂ ਨੂੰ ਲੈ ਕੇ ਗਿਆ ਅਤੇ ਦੱਸਿਆ ਵੀ ਸਿੰਘੋ ਆਹ ਗੱਲ ਹੋਈ, ਜਦੋਂ ਘਰ 'ਚ ਅਖੰਡ ਪਾਠ ਸਾਹਿਬ ਆਰੰਭ ਕਰਨਾ ਸੀ, ਲਿਖਾਇਆ ਹੋਰ ਕਿਸ ਦੇ ਘਰ ਸੀ ਪਰ ਕਰਨਾ ਮੇਰੇ ਘਰ। ਜੇ ਤੁਸੀਂ ਨਫ਼ਰਤ ਕਰੋ ਵੀ ਮੈਂ ਮਜ਼੍ਹਬੀ ਸਿੰਘ ਹਾਂ ਤਾਂ ਤੁਸੀਂ ਆਪ ਪਕਾ ਕੇ ਛਕੋ, ਮੈਂ ਰਸਤਾ। ਸਿੰਘ ਕਹਿਣ ਲੱਗੇ, ਨਹੀਂ ਨਹੀਂ ਅਸੀਂ ਐਸਾ ਨਹੀਂ ਕਰਦੇ, ਤੁਸੀਂ ਪਕਾਓ ਅਤੇ ਵਰਤਾਓ, ਅਸੀਂ ਛਕਾਂਗੇ। ਔਰ ਅਖੰਡ ਪਾਠ ਸਾਹਿਬ ਉਸਨੇ ਕਰਵਾਇਆ, ਬਹੁਤ ਗਰੀਬੀ ਸੀ, ਭੱਠੇ 'ਤੇ ਕੰਮ ਕਰਦਾ ਸੀ, ਟਾਂ ਪਕਾਉਣ ਦਾ ਕੰਮ, ਅਤੇ ਉਸਨੇ ਅਖੰਡ ਪਾਠ ਸਾਹਿਬ ਕਰਾਇਆ। ਜਿਹੜਾ ਅਮੀਰ ਸੀ ਉਹ ਜਵਾਬ ਦੇ ਗਿਆ। ਸੋ ਇਸ ਪ੍ਰਕਾਰ ਜਿਹੜੀ ਭਾਵਨਾ ਹੈ ਇਹ ਵੱਡੀ ਚੀਜ਼ ਹੈ, ਗੱਲ ਪਦਾਰਥਾਂ ਦੀ ਨਹੀਂ ਹੈ ਵੀ ਮਾਇਆ ਕਿਹਦੇ ਕੋਲ ਜ਼ਿਆਦਾ, ਉਹਨੂੰ ਵਾਹਿਗੁਰੂ ਪ੍ਰਾਪਤ ਹੋ ਜਾਏਗਾ, ਉਸ 'ਤੇ ਪ੍ਰਸੰਨ ਹੋਵੇਗਾ। ਭਾਈ ਸੰਮਣ ਨੇ ਪੁੱਤ ਦਾ ਸਿਰ ਵੱਢਿਆ ਹੋਇਆ ਧੜ ਅਤੇ ਦੋਵੇਂ ਚਾਦਰ ਅੰਦਰ ਪਾਈ ਹੋਈ ਵੀ ਬੇਰਸੀ ਨਾ ਹੋ ਜਾਏ, ਲੰਗਰ ਵਰਤ ਜਾਏਗਾ, ਬਾਅਦ 'ਚ ਪ੍ਰਗਟ ਕਰਨੀ ਗੱਲ, ਸਸਕਾਰ ਕਰ ਦਿਆਂਗੇ। ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਪੂਰੇ ਗੁਰੂ ਸਨ, ਕਹਿਣ ਲੱਗੇ ਸੰਮਣ ਜਦੋਂ ਸਾਡੇ ਕੋਲ ਤੁਸੀਂ ਗਏ ਸੀ ਸੱਦਾ ਪੱਤਰ ਦੇਣ ਲਈ ਵੀ ਸਾਡੇ ਘਰ ਲੰਗਰ ਆ ਅਤੇ ਆਇਓ, ਤੇਰਾ ਪੁੱਤ ਵੀ ਸੀ ਨਾਲ, ਲਿਆ ਉਹਨੂੰ ਸੱਦ, ਉਹ ਵੀ ਹੱਥ ਸਫਲੇ ਕਰੇ, ਸੇਵਾ ਕਰੇ। ਤਾਂ ਸੰਮਣ ਕਹਿਣ ਲੱਗਾ, ਮਹਾਰਾਜ ਉਹ ਕਿਤੇ ਹਾਣੀਆਂ ਨਾਲ ਚਲਾ ਗਏ ਖੇਡਣ ਖੁੱਡਣ। ਮਹਾਰਾਜ ਕਹਿੰਦੇ, ਨਹੀਂ ਨਹੀਂ, ਉਹਨੂੰ ਸੱਦ ਕੇ ਲਿਆ, ਉਹ ਆਵੇਗਾ ਅਤੇ ਤਾਂ ਲੰਗਰ ਵਰਤੇਗਾ। ਫਿਰ ਆਖਰ ਸੰਮਣ ਬੋਲਿਆ, ਕਹਿਣ ਲੱਗਾ ਜੀ ਉੱਥੇ ਚਲਾ ਗਿਆ ਜਿੱਥੇ ਮੇਰੀ ਆਵਾਜ਼ ਨਹੀਂ ਪਹੁੰਚ ਸਕਦੀ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ, ਫਿਰ ਅਸੀਂ ਆਵਾਜ਼ ਪਹੁੰਚਾ ਦਿੰਦੇ। ਤਾਂ ਆਵਾਜ਼ ਦਿੱਤੀ, ਬੇਟਾ ਮੂਸਣ ਅੰਦਰੋਂ ਉੱਠ ਕੇ ਆ ਅਤੇ ਲੰਗਰ ਵਰਤਾ, ਬੇਟਾ ਹੱਥ ਸਫਲੇ ਕਰ। ਤਾਂ ਮੂਸਣ ਜਿਉਂਦਾ ਹੋ ਕੇ ਉੱਠ ਕੇ ਆਇਆ, ਜਿਹਦੀ ਗਰਦਨ ਵੱਢੀ ਹੋਈ ਸੀ, ਉੱਠ ਕੇ ਆਇਆ, ਵਰਤਾਇਆ। ਜਦੋਂ ਲੰਗਰ ਵਰਤ ਚੁੱਕਾ, ਅਰਦਾਸ ਹੋਈ ਅਤੇ ਫਿਰ ਸੰਮਣ ਅਤੇ ਮੂਸਣ ਨੂੰ ਜੱਫੀ 'ਚ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਸਾਟ ਮੈਨੇ ਕੀਮਤ। ਇਹ ਜਿਹੜਾ ਪ੍ਰੇਮ ਹੈ ਨਾ ਗੁਰੂ ਪੀਰ ਦੇ ਨਾਲ ਸੱਚਾ ਪ੍ਰੇਮ, ਇਹਦੀ ਕੀਮਤ ਜੇ ਦਮੜਿਆਂ ਨਾਲ ਹੁੰਦੀ ਤਾਂ ਰਾਵਣ ਹੋਤੇ ਸੋ ਰੰਕ ਨਹਿ। ਰਾਵਣ ਵਰਗੇ ਕੰਗਾਲ ਨਹੀਂ ਸੀ, ਉਹਦੇ ਕੋਲ ਤਾਂ ਕਿਲਾ ਸੀ ਸੋਨੇ ਦਾ, ਪਰ ਉਹਨੇ ਵੀ ਸ਼ਿਵ ਨੂੰ ਪ੍ਰਸੰਨ ਕਰਨ ਲਈ, ਵਰ ਲੈਣ ਲਈ ਸਿਰ ਵੱਢ ਵੱਢ ਕੇ ਭੇਟਾ ਕੀਤੇ ਸੀ, ਤਾਂ ਵਰ ਪ੍ਰਾਪਤ ਹੋਇਆ ਸੀ। ਇਸ ਕਰਕੇ ਇਹ ਕੀਮਤ ਦਮੜਿਆਂ 'ਚ ਨਹੀਂ ਪਾਈ ਜਾ ਸਕਦੀ। ਅਤੇ ਅਸੀਂ ਤਾਂ ਕਹਿੰਦੇ ਵੀ ਸਾਨੂੰ ਦਮੜੇ ਦਿਓ, ਜੇ ਚਾਰ ਦਿਨ ਮੱਥਾ ਟੇਕਣਾ ਹੈ, ਨਹੀਂ ਗੱਲ ਬਣੀ ਤਾਂ ਅਸੀਂ ਛੱਡਤਾ, ਤੁਹਾਡਾ ਦਰ ਹੋਰ ਕਿਸੇ ਪਾਸੇ ਚਲੇ ਜਾਂਦੇ ਹਾਂ। ਅਸੀਂ ਇਹੋ ਜਿਹੇ ਸਿੱਖਾਂ ਬੀਬੇ ਰਾਣੇ, ਸਿੱਖੀ ਦੀ ਮੰਜ਼ਿਲ ਬੜੀ ਦੂਰ ਹੈ। ਮਹਾਰਾਜ ਸਾਹਿਬ ਕਹਿ ਰਹੇ ਨੇ, ਜੇ ਇੱਛਾ ਵੀ ਹੈ, ਇੱਥੋਂ ਤੱਕ ਨਹੀਂ ਪਹੁੰਚਿਆ ਤੂੰ ਸਿਰ ਵਢਾਉਣ ਤੱਕ, ਇੱਛਾ ਹੈ ਅਤੇ ਇੱਕਦਾ ਹੋ ਕੇ ਰਹੋ, ਇੱਕੋ ਨੂੰ ਜਪ। ਸਤਿਗੁਰੂ ਆਪਣੇ ਬਾਰੇ ਨਹੀਂ ਕਹਿ ਰਹੇ ਕਿ ਸਾਨੂੰ ਚੇਤੇ ਕਰ, ਮਹਾਰਾਜ ਕਹਿੰਦੇ ਸਿੱਖਿਆ ਕੋਈ ਵੀ ਲੈ ਸਕਦਾ, ਕਿਸੇ ਵੀ ਧਰਮ ਦਾ ਆ ਕੇ ਸਾਥੋਂ ਪ੍ਰੇਰਨਾ ਲੈ ਸਕਦਾ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਮੁਸਲਮਾਨ ਵੀ ਆ ਕੇ ਗੁਰੂ ਦੀ ਸਿੱਖਿਆ ਸੁਣ ਸਕਦਾ, ਹਿੰਦੂ ਈਸਾਈ ਕੋਈ ਵੀ, ਜੇ ਕੋਈ ਮੰਨੇਗਾ ਤਾਂ ਉਹਦੀਆਂ ਇੱਛਾ ਪੂਰੀਆਂ ਹੋਣਗੀਆਂ। ਹਜ਼ੂਰ ਕਹਿ ਰਹੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਕੋ ਹੀ ਹੈ। ਜਿਹੜੇ ਵਰਦਾਨ ਦੇਣ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਵੱਡੇ ਵੱਡੇ, ਉਹ ਵੀ ਮੰਗਤੇ ਹੀ ਨੇ, ਉਹਨਾਂ ਵੀ ਵਾਹਿਗੁਰੂ ਪਾਸੋਂ ਪਰਮਾਤਮਾ ਦੇ ਦਰ ਤੋਂ ਹੀ ਸ਼ਕਤੀਆਂ ਤਾਕਤਾਂ ਹਾਸਲ ਕੀਤੀਆਂ ਹੋਈਆਂ ਅਤੇ ਅੱਗੇ ਉਹ ਥੋੜ੍ਹੀਆਂ ਥੋੜ੍ਹੀਆਂ ਵੰਡ ਰਹੇ ਨੇ। ਦਸਮ ਪਾਤਸ਼ਾਹ ਦਾ ਵਚਨ ਹੈ, ਜਿੱਤ ਦਰ ਲੱਖ ਮੁਹੰਮਦਾਂ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ। ਜਿਹਦੇ ਦਰ 'ਤੇ ਲੱਖਾਂ ਪੈਗੰਬਰ ਮੁਹੰਮਦ ਸਾਹਿਬ ਵਰਗੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਝੋਲੀਆਂ ਫੈਲਾ ਕੇ ਮੰਗਤੇ ਬਣ ਕੇ ਦਾਤਾਂ ਮੰਗ ਰਹੇ ਨੇ, ਇਹਨੂੰ ਉਸ ਦੇ ਲੜਦਾ ਰਿਹਾ। ਕੋਈ ਬਾਦਸ਼ਾਹ ਸ਼ਿਕਾਰ ਨੂੰ ਚੜ੍ਹਿਆ ਸ਼ਿਕਾਰ ਅਗਾਂ ਸੰਘਣੇ ਜੰਗਲ ਵਿੱਚ ਚਲਾ ਗਿਆ। ਉਹ ਬਾਦਸ਼ਾਹ ਮਗਰ ਲੱਗਾ ਰਿਹਾ। ਅਹਿਲਕਾਰ ਹੋਰ ਪਾਸੇ ਭਟਕ ਗਏ ਅਤੇ ਬਹੁਤ ਦੂਰ ਜਾ ਕੇ ਬਾਦਸ਼ਾਹ ਨੂੰ ਪਿਆਸ ਲੱਗੀ। ਆਵਾਜ਼ਾਂ ਦੇਣ ਲੱਗਾ ਵੀ ਕੋਈ ਸੁਣਦਾ ਗਿਣਦਾ ਹੈ, ਮੈਂ ਬਾਦਸ਼ਾਹ ਹਾਂ, ਮੇਰੇ ਪ੍ਰਾਣ ਬਚਾਓ, ਮੈਨੂੰ ਪਿਆਸ ਬਹੁਤ ਲੱਗੀ। ਲੱਕੜਹਾਰਾ ਲੱਕੜਾਂ ਵੱਢਦਾ ਸੀ, ਉਹਨੇ ਆਵਾਜ਼ ਦਿੱਤੀ ਵੀ ਬਾਦਸ਼ਾਹ ਪਾਣੀ ਮੇਰੇ ਪਾਸ ਹੈ ਲਾ। ਪਾਣੀ ਪਿਆਇਆ, ਉਹਦੀ ਪਿਆਸ ਬੁਝਾਈ, ਖੁਸ਼ ਹੋ ਗਿਆ, ਕਹਿਣ ਲੱਗਾ ਭਰਾਵਾ ਪ੍ਰਾਣ ਦਾਨ ਦਿੱਤਾ ਹੈ, ਜੀਵਨ ਬਚਾਤਾ, ਆਲਾ ਫੜ ਮੁੰਦਰੀ, ਇਹਦੇ 'ਤੇ ਮੇਰਾ ਨਾਂ ਲਿਖਿਆ ਆ, ਇਹ ਨਿਸ਼ਾਨੀ ਵਿਖਾ ਕੇ ਮੇਰੇ ਦਰਬਾਰ 'ਚ ਆਈ ਅਤੇ ਤੈਨੂੰ ਲੱਕੜਾਂ ਨਹੀਂ ਸਾਰੀ ਉਮਰ ਵੱਢਣੀਆਂ ਪੈਣਗੀਆਂ, ਅਮੀਰੀ ਦੇ ਦਿਆਂ, ਪਦਾਰਥ ਦੇ ਦਿਆਂ, ਖੁੱਲ੍ਹਾ ਪਮਾਇਆ। ਉਹ ਇੱਕ ਦਿਨ ਲੱਕੜਹਾਰਾ ਚਲਾ ਗਿਆ। ਬਾਦਸ਼ਾਹ ਸੀ ਮੁਸਲਮਾਨ, ਵਕਤ ਹੋਇਆ ਸੀ ਨਮਾਜ਼ ਦਾ ਅਤੇ ਉਹ ਨਮਾਜ਼ ਅਦਾ ਕਰ ਰਿਹਾ ਸੀ। ਲੱਕੜਹਾਰਾ ਰੁਕ ਗਿਆ, ਪੁੱਛ ਲਿਆ ਅਹਿਲਕਾਰਾਂ ਨੂੰ ਵੀ ਬਾਦਸ਼ਾਹ ਸਲਾਮਤ 'ਤੇ ਕੀ ਕਰ ਰਿਹਾ। ਕਹਿੰਦੇ ਖੁਦਾ ਅੱਗੇ ਨਮਾਜ਼ ਅਦਾ ਕਰ ਰਿਹਾ ਅਤੇ ਕਹਿੰਦੇ ਉਹ ਬੁੱਕ ਫੈਲਾ ਰਹੇ ਹੱਥ ਦੋਵੇਂ, ਕਹਿੰਦੇ ਖੁਦਾ ਪਾਸੋਂ ਖਰਾਇਤ ਮੰਗ ਰਹੇ ਬਾਦਸ਼ਾਹ ਸਲਾਮ, ਖਰਾਇਤ ਭੇਟ ਯਾਨੀ ਕਿ ਭਿੱਖਿਆ ਮੰਗ ਰਹੇ। ਤਾਂ ਉਸ ਵੇਲੇ ਲੱਕੜਹਾਰਾ ਆਪਣੇ ਦਿਮਾਗ ਨਾਲ ਸੋਚਣ ਲੱਗਾ ਵੀ ਇਹ ਵੀ ਤਾਂ ਮੰਗਤਾ ਹੀ ਆ, ਮੈਂ ਇਹਦੇ ਕੋਲੋਂ ਕੁਛ ਜੂ ਮੰਗਾਂਗਾ ਅਤੇ ਜਿਹਦੇ ਪਾਸੋਂ ਇਹ ਮੰਗ ਰਿਹਾ ਮੈਂ ਉਹਦੇ ਪਾਸੋਂ ਹੀ ਮੰਗਾਂ, ਉਹਦੇ ਦਰ ਦਾ ਭਿਖਾਰੀ ਬਣਨਾ ਹੀ ਠੀਕ ਆ, ਇਹਨੇ ਤਾਂ ਕੁਛ ਲਿਮਿਟ ਵਿੱਚ ਕਿਸੇ ਹੱਦ ਤੱਕ ਮੈਨੂੰ ਕੁਛ ਦੇਣਾ ਅਤੇ ਜਿਹਦੇ ਪਾਸੋਂ ਇਹ ਮੰਗ ਰਿਹਾ ਉਹਦੇ ਕੋਲੋਂ ਮੈਂ ਵੱਡੀ ਦਾਤ ਵੀ ਮੰਗ ਸਕਦਾ। ਉੱਥੋਂ ਹੀ ਪਿੱਛਾ ਮੁੜ ਗਿਆ। ਇਸ ਪ੍ਰਕਾਰ ਅਸੀਂ ਮੰਗਤਿਆਂ ਦੇ ਮੰਗਤੇ ਬਣਦੇ। ਬਾਬਰ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਫਕੀਰੋ ਕੁਛ ਮੰਗੋ, ਮਹਾਰਾਜ ਕਹਿੰਦੇ ਅਸੀਂ ਮੰਗਤਿਆਂ ਕੋਲੋਂ ਨਹੀਂ ਕਦੇ ਕੁਛ ਮੰਗਿਆ। ਕਹਿਣ ਲੱਗਾ ਮੈਂ ਮੰਗਤਾ, ਮਹਾਰਾਜ ਕਹਿਣ ਲੱਗੇ ਮੰਗਤਿਆਂ ਦਾ ਵੀ ਮੰਗਤਾ। ਕਹਿਣ ਲੱਗਾ ਫਕੀਰ ਜੀ ਤੁਹਾਡੇ ਗੁਫਤਗੂ ਵਿੱਚ ਸ਼ਾਹੀ ਤੌਹੀਨ ਹੈ, ਮੈਂ ਬਾਦਸ਼ਾਹ ਹਾਂ, ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ। ਮਹਾਰਾਜ ਕਹਿੰਦੇ ਸੱਚ ਬੋਲ ਰਹੇ ਹਾਂ, ਤੂੰ ਮੰਗਤਿਆਂ ਦਾ ਮੰਗਤਾ ਤਾਂ ਕੀ ਬੇਸਬਰ ਮੰਗਤਾ ਹਾਂ। ਕਹਿਣ ਲੱਗਾ ਕੀ ਮਤਲਬ? ਮਹਾਰਾਜ ਕਹਿੰਦੇ ਖਾਏਗਾ ਤਾਂ ਦੋ ਬੁਰਕੀਆਂ ਰੋਟੀ, ਤੈਨੂੰ ਸਬਰ ਨਹੀਂ ਆਇਆ ਇੱਥੇ ਇਮਨਾਬਾਦ ਆ ਕੇ ਅਤੇ ਇੰਨਾ ਕੋਹਰਾਮ ਮਚਾਇਆ, ਕਤਲੇਆਮ ਕਰਤਾ ਹੀ, ਬਜ਼ੁਰਗਾਂ ਦੀਆਂ ਡੰਗੋਰੀਆਂ ਤੂੰ ਖੋਲੀਆਂ, ਸੁਹਾਗਵੰਤੀਆਂ ਦੇ ਸੁਹਾਗ ਉਜਾੜ ਦਿੱਤੇ, ਬੱਚਿਆਂ ਦੇ ਸਿਰਾਂ ਤੋਂ ਮਾਂ ਪਿਓ ਦਾ ਸਾਇਆ ਉਠਾ ਦਿੱਤਾ, ਕਿੰਨਾ ਖੂਨ ਖਰਾਬਾ ਕੀਤਾ ਜੀ, ਕੀ ਤੁਸੀਂ ਮੰਗਤੇ ਲੋਕ ਨਹੀਂ? ਇਹ ਬਾਦਸ਼ਾਹਾਂ ਦਾ ਕੰਮ ਨਹੀਂ, ਇਹ ਰਾਜਿਆਂ ਰਜਿਆਂ ਹੋਇਆਂ ਲੋਕਾਂ ਦਾ ਕੰਮ ਨਹੀਂ, ਇਹ ਭੁੱਖਿਆਂ ਦਾ ਕੰਮ ਹੈ ਜਿਹੜਾ ਤੁਸੀਂ ਕਰਦੇ। ਤਾਂ ਉਹਨੂੰ ਚਰਨੀ ਡਿੱਗਣਾ ਪੈ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਉਹਦੇ ਮੂੰਹ 'ਤੇ ਇਹ ਗੱਲ ਕਹਿਣੀ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤੇ ਉਹ ਚੱਟ ਜਾਓ। ਇਹ ਬਾਬਰ ਦੇ ਮੂੰਹ 'ਤੇ ਬਚਨ ਕੀਤੇ ਗੁਰੂ ਨਾਨਕ ਸਾਹਿਬ ਨੇ, ਤੁਸੀਂ ਕੁੱਤੇ ਲੋਕ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇੱਛਾ ਦੀ ਪੂਰਤੀ ਜੇ ਕਰਾਉਣੀ ਚਾਹੁੰਦਾ ਮੈਂ, ਮੇਰੀਆਂ ਇੱਛਾਵਾਂ ਪੂਰੀਆਂ ਹੋਣ ਅਤੇ ਆਪ ਖੁਦ ਹੀ ਪਰਮਾਤਮਾ ਦਾ ਨਾਮ ਜਪਿਆ ਕਰ, ਸਾਰਿਆਂ ਸੁੱਖਾਂ ਦਾ ਦਾਤਾ, ਸਾਰੇ ਸੰਸਾਰ ਦੇ ਜੀਆਂ ਨੂੰ ਸੁੱਖ ਦੇਣ ਵਾਲਾ, ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਕ ਹਰੀ ਹੈ, ਜਾਂ ਕੈ ਵਸ ਹੈ ਕਾਮ ਧਿਨ। ਸਨਾਤਨ ਮਤ ਦੇ ਲੋਕ, ਸਿੱਖਾਂ ਨੇ ਪੁੱਛਿਆ ਹਜ਼ੂਰ ਨੂੰ ਕਿ ਮਹਾਰਾਜ ਕਈ ਹਿੰਦੂ ਲੋਕ ਕਹਿੰਦੇ ਨੇ ਸੁਰਗ ਦੇ ਵਿੱਚ ਦੇਵਤਿਆਂ ਕੋਲ ਇੱਕ ਕਾਮ ਧਿਨ ਗਊ ਹੈ ਅਤੇ ਉਹ ਜਿਨ੍ਹਾਂ ਨੇ ਮੰਤਰ ਸਿੱਧ ਕੀਤੇ ਹਨ ਉਹ ਥੱਲੇ ਮਾਤਲੋਕ 'ਤੇ ਮੰਗਾ ਲੈਂਦੇ ਆ, ਤਾਂ ਉਹਦੇ ਵਾਸਤੇ ਵੀ ਕੁਛ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜਿਸ ਹਰੀ ਦਾ ਨਾਮ ਜਪਣ ਲਈ ਕਹਿ ਰਹੇ ਉਹ ਕਾਮ ਧਿਨ ਗਊ ਵੀ ਉਹਦੇ ਵਸ ਵਿੱਚ ਹੀ ਆ, ਜਾਂ ਕੈ ਵਸ ਹੈ ਕਾਮ ਧਿਨਾ, ਧਿਨ ਨਾਮ ਗਊ ਦਾ, ਕਾਮਨਾ ਪੂਰੀਆਂ ਕਰਨ ਵਾਲੀ ਧਿਨ ਗਊ। ਕਾਮ ਧਿਨ ਇੱਕ ਸੁਰਗ ਵਿੱਚ ਹੈ, ਇੱਕ ਪਾਰ ਜਾਤ ਕਲਪ ਬ੍ਰਿਸ਼ ਵੀ ਉੱਥੇ ਹੈ ਸੁਰਗ ਵਿੱਚ, ਅਜਿਹੀਆਂ ਗੱਲਾਂ ਗ੍ਰੰਥਾਂ 'ਚ ਲਿਖੀਆਂ ਹੋਈਆਂ। ਅਤੇ ਇਹ ਵੀ ਲਿਖਿਆ ਹੋਇਆ ਵੀ ਉਸ ਕਾਮ ਧਿਨ ਗਊ ਤੋਂ ਬੜਾ ਵੱਡਾ ਇੱਕ ਪਵੜਾ ਪਿਆ ਸੀ, ਬੜੀ ਵੱਡੀ ਜੰਗ ਹੋਈ ਅਤੇ ਕਈ ਵਾਰੀ ਜੰਗ ਹੋਈ। ਉਹ ਕੀ ਹੋਇਆ, ਇੱਕ ਸਹੰਸਰ ਬਾਹੂ ਨਾਂ ਦਾ ਰਾਜਾ ਸੀ, ਉਹਦੇ ਨਾਲ ਜਿਹੜੀ ਲੜਕੀ ਵਿਆਹੀ ਸੀ ਉਹਦੀ ਭੈਣ ਜਿੱਦ ਕਰਕੇ ਇੱਕ ਸੰਤ ਨਾਲ ਵਿਆਹ ਕਰਾਇਆ, ਰਿਸ਼ੀ ਨਾਲ ਵਿਆਹ ਕਰਾਇਆ, ਜਮਦਗਨੀ ਰਿਸ਼ੀ ਨਾਲ, ਉਹਦਾ ਨਾਂ ਸੀ ਪਤਨੀ ਦਾ ਰੇਣੁਕਾ। ਅਤੇ ਇੱਕ ਵਾਰੀ ਪੇਕੇ ਘਰ 'ਚ ਕੋਈ ਪ੍ਰੋਗਰਾਮ ਸੀ, ਸਮਾਗਮ ਸੀ, ਅਤੇ ਰੇਣੁਕਾ ਨੇ ਰਿਸ਼ੀ ਜੀ ਕੋਲੋਂ ਆਗਿਆ ਮੰਗੀ ਜਾਣ ਦੀ, ਤਾਂ ਰਿਸ਼ੀ ਜੀ ਕਹਿਣ ਲੱਗੇ ਨਾ ਜਾਈ, ਕੋਈ ਨਾ ਕੋਈ ਸਿਆਪਾ ਹੀ ਗਲ ਪੈਣਾ, ਜਾਣ ਦੀ ਲੋੜ ਨਹੀਂ, ਜੇ ਤੂੰ ਮੇਰੇ ਨਾਲ ਪਹਿਲਾਂ ਵਿਆਹ ਕਰਾ ਲਿਆ ਰਿਸ਼ੀ ਨਾਲ, ਇੱਥੇ ਬੈਠੀ ਰੱਬ ਦਾ ਨਾਮ ਜਪ, ਕੀ ਲੈਣਾ ਉਹਨਾਂ ਧਮਾਲਾਂ 'ਚੋਂ ਜਾ ਕੇ ਧੂਮ ਧੜਕੇ। ਪਰ ਜਿੱਦ ਕੀਤੀ ਇਸਤਰੀ ਦਾ ਹੱਠ ਬੜਾ ਜ਼ਬਰਦਸਤ ਆ, ਆਗਿਆ ਲੈ ਕੇ ਚਲੀ ਗਈ। ਜਦੋਂ ਉੱਥੇ ਗਈ ਅਤੇ ਭੈਣ ਨੇ ਤਾਨੇ ਮਾਰੇ ਵੀ ਵੇਖ ਮੈਂ ਰਾਜੇ ਨਾਲ ਵਿਆਹ ਕਰਾਇਆ ਅਤੇ ਵੇਖ ਸਾਰਾ ਸਰੀਰ ਹੀ ਮੇਰਾ ਗਹਿਣਿਆਂ ਨਾਲ ਲੱਦਿਆ ਹੋਇਆ, ਵੇਖ ਮੈਂ ਪਾਣੀ ਮੰਗਣ ਤੋਂ ਬਗੈਰ ਹੀ ਅਹਿਲਕਾਰ ਭੱਜੇ ਫਿਰਦੇ ਆ ਮੇਰੇ ਦੁਆਲੇ। ਕਿੰਨੇ ਸੇਵਾਦਾਰ ਨੌਕਰ, ਕਿੰਨੀਆਂ ਫੌਜਾਂ ਦੇ ਮਾਲਕ ਸੀ। ਅਤੇ ਰੇਣਕਾ ਨੂੰ ਪਤਾ ਸੀ ਕਿ ਮੇਰੇ ਪਤੀ ਕੋਲ ਬੜੀ ਸ਼ਕਤੀ ਹੈ। ਕਹਿਣ ਲੱਗੀ, ਜਦੋਂ ਤੁਸੀਂ ਵਾਪਸ ਲੰਘਣਾ ਆਪਣੇ ਸ਼ਹਿਰ ਨੂੰ, ਸਾਡੇ ਆਸ਼ਰਮ ਤੋਂ ਲੰਘ ਕੇ ਜਾਇਓ, ਅਸੀਂ ਤੁਹਾਡੀ ਕੋਈ ਸੇਵਾ ਕਰਨੀ। ਜਦੋਂ ਆ ਗਿਆ ਸੰਸਰ ਬਾਹੂ ਅਤੇ ਰਿਸ਼ੀ ਨੂੰ ਬੇਨਤੀ ਕੀਤੀ ਰੇਣਕਾ ਨੇ, ਜਮਦਗਨੀ ਨੇ ਸੁਰਗ ਵਿੱਚੋਂ ਕਹਿੰਦੇ ਉਹ ਕਾਮ ਤਿੰਨ ਗਊ ਮੰਗਾਈ, ਅੰਦਰ ਝੁੱਗੀ ਦੇ ਖੜੀ ਕੀਤੀ ਹੋਈ ਸੀ ਅਤੇ ਬੇਅੰਤ ਮਿਠਾਈਆਂ ਵੰਨ ਸਵੰਨੇ ਪਦਾਰਥ ਵਰਤ ਰਹੇ ਸੀ, ਝੁੱਗੀ 'ਚੋਂ ਕੱਢ ਕੱਢ ਲਈ ਹੁਣ ਸੇਵਾਦਾਰ। ਅਤੇ ਉਸ ਵੇਲੇ ਸੰਸਰ ਬਾਹੂ ਨੂੰ ਸ਼ੱਕ ਪਿਆ ਵੀ ਇਹ ਅੰਦਰ ਨਿੱਕੀ ਜਿਹੀ ਝੁੱਗੀ, ਇੰਨੇ ਪਦਾਰਥ ਕਿੱਥੋਂ ਇੰਨਾ ਬਣਾ ਲਏ, ਕੋਈ ਹਲਵਾਈ ਨਹੀਂ ਦਿਸਦਾ, ਕਿੱਥੋਂ ਆ ਗਏ। ਅੰਦਰ ਵੇਖਿਆ ਅਤੇ ਕਾਮ ਤਿੰਨ ਗਊ, ਇਸ ਨੇ ਜਿੱਦ ਕੀਤੀ ਵੀ ਇਹ ਕਾਮ ਤਿੰਨ ਗਊ ਮੈਨੂੰ ਦੇ ਦੇ। ਰਿਸ਼ੀ ਜੀ ਕਹਿਣ ਲੱਗੇ, ਇਸ 'ਤੇ ਸੰਸਾਰੀ ਬੰਦਿਆਂ ਦੀ ਪਾਬੰਦੀ ਨਹੀਂ, ਪਕੜ ਜਕੜ, ਇਹ ਮਹਾਤਮਾ ਰੱਬ ਦੇ ਸੰਤਾਂ ਵਾਸਤੇ ਆ, ਸੁਰਗ ਵਿੱਚ ਰਹਿੰਦੀ ਹੈ ਅਤੇ ਇੰਝ ਨਹੀਂ ਮੈਂ ਕਰ ਸਕਦਾ। ਪਰ ਜ਼ਬਰਦਸਤੀ ਖੋਹਣ ਲੱਗਾ, ਪ੍ਰਾਪਤ ਕਰਨ ਲੱਗਾ ਗਊ ਨੂੰ। ਉਹਨੇ ਆਗਿਆ ਕੀਤੀ ਅਤੇ ਗਊ ਸਮਾਨ ਵੱਲ ਨੂੰ ਉੱਡੀ ਅਤੇ ਸਹੰਸਰ ਬਾਹੂ ਨੇ ਉਹਦੇ ਖੁਰਾਂ 'ਚ ਤੀਰ ਮਾਰੇ, ਉਹਦੀ ਰੱਤ ਜਿਹੜੀ ਧਰਤੀ 'ਤੇ ਡਿੱਗੀ। ਕਹਿੰਦੇ ਉੱਥੋਂ ਇਹ ਭੈੜੀ ਬੂਟੀ ਤੰਬਾਕੂ ਪੈਦਾ ਹੋਇਆ, ਜਿਹੜਾ ਜਪ ਤਪ ਨਾਸ ਕਰਨ ਵਾਲਾ, ਇਹ ਪਾਪ ਦੀ ਰੱਤ ਵਿੱਚੋਂ ਤੰਬਾਕੂ ਪੈਦਾ ਹੋਇਆ, ਇਹ ਗ੍ਰੰਥਾਂ 'ਚ ਲਿਖਿਆ ਵਚਨ। ਫਿਰ ਕੀ ਹੋਇਆ, ਸਹੰਸਰ ਬਾਹੂ ਨੇ ਜਮਦਗਨੀ ਦਾ ਕਤਲ ਕਰਤਾ। ਗਊ ਤਾਂ ਕਾਬੂ ਨਹੀਂ ਆਈ, ਜਮਦਗਨੀ ਦਾ ਕਤਲ ਕਰਤਾ ਆਪਣੇ ਸਾਂਢੂ ਦਾ। ਜਮਦਗਨੀ ਰਿਸ਼ੀ ਦਾ ਪੁੱਤ ਸੀ ਜਾਂ ਕੁਛ ਵਿਦਵਾਨਾਂ ਲਿਖਿਆ ਚੇਲਾ ਸੀ, ਉਹ ਸੀ ਪਰਸਰਾਮ। ਉਹਨੇ ਫਿਰ ਗੁੱਸਾ ਖਾ ਕੇ ਤਪੱਸਿਆ ਦੀ ਸਾਧਨਾ ਕੀਤੀ ਅਤੇ ਵਰ ਲਿਆ ਕਿ ਮੈਨੂੰ ਕੋਈ ਮਾਰ ਨਾ ਸਕੇ। 18 ਸੇਰ ਦਾ ਕੁਹਾੜਾ ਉਹਨੇ ਰੱਖਿਆ ਮੋਢੇ 'ਤੇ, ਅਤੇ ਇਹ ਸਹੰਸਰ ਬਾਹੂ ਸੀ ਨਾ ਛੱਤਰੀ, ਇਸ ਕਰਕੇ ਉਹਨੇ ਛੱਤਰੀਆਂ ਦੀ ਵੰਸ ਦਾ 21 ਵਾਰੀ ਨਾਸ਼ ਕੀਤਾ। ਵੀ ਮੇਰੀ ਮਾਂ ਨੇ, ਰੇਣਕਾ ਨੇ 21 ਵਾਰੀ ਸਿਆਪਾ ਕੀਤਾ, ਆਪਣੇ ਸਰੀਰ ਨੂੰ ਪਿੱਟਿਆ, 7 ਵਾਰੀ ਹੱਥ ਮਾਰੇ ਸੀ ਪੱਟਾਂ 'ਤੇ, 7 ਵਾਰੀ ਛਾਤੀ 'ਤੇ, 7 ਵਾਰੀ ਸਿਰ 'ਚ ਆਪਣੇ ਪਤੀ ਦਾ ਸਿਆਪਾ ਜਦੋਂ ਕੀਤਾ। ਕਹਿਣ ਲੱਗਾ 21 ਵਾਰੀ ਛੱਤਰੀਆਂ ਦੀ ਵੰਸ ਦਾ ਨਾਸ਼ ਮੈਂ ਕਰਾਂ, ਅਤੇ ਉਹ ਕਰ ਰਿਹਾ ਸੀ। ਕੋਈ ਨਾ ਕੋਈ ਖੱਤਰੀ ਰਹਿ ਜਾਂਦਾ ਸੀ ਅਤੇ ਉੱਥੋਂ ਫਿਰ ਵੰਸ ਚੱਲ ਪੈਂਦੀ ਸੀ, ਉਹ ਫਿਰ ਮਾਰਦਾ ਸੀ। ਇੰਝ ਕਹਿੰਦੇ 18 ਸਿਰ ਦੇ ਕੁਹਾੜੇ ਨਾਲ ਉਹਨੇ ਵੱਡੇ ਖੱਤਰੀ ਬੜੇ। ਅਤੇ ਫਿਰ ਰਾਮ ਚੰਦਰ ਜੀ ਨੇ ਪਤਾ ਸੀ ਕਿ ਉਹਨੇ ਵਰ ਲਿਆ ਹੋਇਆ, ਉਹਦੇ ਪੈਰਾਂ ਨੂੰ ਹੱਥ ਲਾ ਕੇ ਉਹਦੀ ਸ਼ਕਤੀ ਖਿੱਚ ਲਈ ਸੀ, ਤਾਂ ਉਹ ਹਟਿਆ ਮਾਰਨ। ਇਸ ਪ੍ਰਕਾਰ ਦੇ ਗ੍ਰੰਥਾਂ 'ਚ ਵਚਨ ਨੇ ਕਾਮ ਤਿੰਨ ਗਊ ਬਾਰੇ। ਤਾਂ ਹਜ਼ੂਰ ਕਹਿੰਦੇ ਉਹਦੇ ਮੰਤਰ ਸਿੱਧ ਕਰਨ ਵਾਸਤੇ ਇਸ ਪਾਸੇ ਪੈਣ ਦੀ ਲੋੜ ਨਹੀਂ, ਵਾਹਿਗੁਰੂ ਦੇ ਅਧੀਨ ਆ ਸਾਰਾ ਕੁਝ। ਜਿਸ ਪਰਮਾਤਮਾ ਦੇ ਅਧੀਨ ਕਾਮ ਤਿੰਨ ਗਊ ਵੀ ਆ, ਉਸੇ ਨੂੰ ਜਪੋ, ਉਹਦੇ ਕੋਲੋਂ ਸਭ ਕੁਝ ਪ੍ਰਾਪਤ ਕਰੋ। ਸੋ ਐਸਾ ਹਰ ਧਿਆਈ ਹੈ ਮੇਰੇ ਜੀਜੜੇ, ਹੈ ਮੇਰੇ ਜੀਜੜੇ ਮਨ, ਐਸੇ ਹਰੀ ਪਰਮਾਤਮਾ ਨੂੰ ਜਪ ਰਸਨਾ ਨਾਲ ਜਪਦਿਆਂ ਜਪਦਿਆਂ ਮਨ ਕਰਕੇ ਧਿਆਉਣ ਲੱਗ ਪਈ। ਅਤੇ ਜਿਹੜਾ ਵਾਹਿਗੁਰੂ ਨੂੰ ਮਨ ਕਰਕੇ ਧਿਆਉਣ ਲੱਗ ਪੈਂਦਾ, ਫਿਰ ਉਹਦੀਆਂ ਇੱਛਾ ਹੀ ਨਹੀਂ ਰਹਿੰਦੀਆਂ। ਉਹ ਤੋਂ ਆਨੰਦ ਰਸ ਐਸਾ ਪ੍ਰਾਪਤ ਹੁੰਦਾ ਖੇੜਾ ਅੰਦਰ, ਕਿ ਉਹ ਨਾਮ ਨੂੰ ਨਹੀਂ ਛੱਡ ਸਕਦਾ, ਉਹਦੇ ਅੰਦਰ ਫਿਰ ਪ੍ਰਬਲ ਇੱਛਾ ਨਾਮ ਦੀ, ਪ੍ਰੇਮ ਦੀ। ਸੋ ਇਸ ਪ੍ਰਕਾਰ ਤਾਂ ਸਰਬ ਸੁੱਖ ਪਾਵਹਿ ਮੇਰੇ ਮਨਾ, ਹੇ ਮੇਰੇ ਮਨ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਵੇਂਗਾ, ਜਪ ਮਨ ਸਤਨਾ। ਹੇ ਮੇਰੇ ਮਨ, ਮਨ ਨੂੰ ਉਪਦੇਸ਼ ਦਿੰਦੇ ਨੇ ਸਤਿਗੁਰੂ ਉੱਤਮ ਭਗਤੇ ਦੇ ਰੂਪ 'ਚ, ਸਾਨੂੰ ਕਹਿ ਰਹੇ ਨੇ ਕਿ ਮਨ ਨੂੰ ਸਮਝਾਓ। ਇਹ ਅਗਿਆਨੀ ਆ ਨਾ, ਵੀ ਸਮਝ ਆ, ਇਹ ਮਨ ਭੁੱਲਾ ਜਾਂਦਾ, ਫਿਰ ਇਹਨੂੰ ਸਮਝਾਓ ਵੀ ਮਨਾ ਜਪ ਲਾ ਸੱਚੇ ਨਾਮ ਨੂੰ। ਸਵਾਲ ਉੱਠਦਾ ਕਿੰਨਾ ਕੁ ਚਿਰ ਜਪਾਂ ਜੀ? ਤਾਂ ਹਜ਼ੂਰ ਕਹਿੰਦੇ ਸਦਾ ਸਤਨਾ, ਸਦਾ ਵਾਸਤੇ ਸੱਚੇ ਨਾਮ ਦਾ ਅਭਿਆਸ ਕਰਿਆ, ਸਦਾ ਹੀ ਜਪੀ ਜਾ। ਹਲਤ ਪਲਤ ਮੁੱਖ ਉਜਲ ਹੋਈ ਹੈ, ਇੰਝ ਕਰੇਗਾ ਤਾਂ ਇਸ ਦੁਨੀਆਂ ਵਿੱਚ ਵੀ ਮੁੱਖ ਉਜਲਾ ਹੋਵੇਗਾ। ਔਰ ਜਿਹੜਾ ਚੰਗੇ ਕਰਮ ਕਰਦਾ ਭਗਤ ਬੰਦਾ, ਸਭ ਦੁਨੀਆ ਸਲਾਉਂਦੀ ਹੈ ਅਤੇ ਪ੍ਰਲੋਕ ਵਿੱਚ ਵੀ ਮੁੱਖ ਉਜਲਾ ਲੈ ਕੇ ਜਾਂਦਾ। ਰੱਬ ਦੇ ਸੰਤ ਦੀ ਸੋਭਾ ਦੋਵਾਂ ਜਹਾਨਾਂ ਵਿੱਚ ਅਤੇ ਜੁਗਾਂ ਜੁਗਾਂ ਤੱਕ ਹੁੰਦੀ ਰਹਿੰਦੀ ਆ ਸੱਚੀ ਸੋਭਾ ਨਾਲ, ਜਿਹੜਾ ਵੀ ਕਰੇਗਾ ਦਿਲੋਂ ਕਰੇਗਾ। ਰਾਜਿਆਂ ਮਹਾਰਾਜਿਆਂ ਦੀ ਉਸਤਤ ਵਡਿਆਈ ਹੁੰਦੀ ਹੈ, ਮੂੰਹ 'ਤੇ ਪਿੱਠ ਪਿੱਛੇ ਨਿੰਦਾ, ਬਲਕਿ ਮਰ ਜਾਣ 'ਤੇ ਫਿਰ ਨਿੰਦਾ ਹੀ ਹੁੰਦੀ ਰਹਿੰਦੀ। ਜਿਹੜਾ ਸਰੀਰਾਂ 'ਤੇ ਰਾਜ ਕਰਨਾ ਉਹ ਉਸਤਤ ਇੱਦਾਂ ਦੀ ਹੈ, ਜਿਹੜਾ ਦਿਲਾਂ 'ਤੇ ਰਾਜ ਕਰਨਾ ਹੈ ਉਹ ਸੱਚੀ ਸੋਭਾ ਹੈ। ਦਸਾਂ ਸਤਿਗੁਰਾਂ ਨੇ ਰਾਜ ਭਾਗ ਕੀਤਾ ਦਿਲਾਂ 'ਤੇ, ਬਾਦਸ਼ਾਹਾਂ ਨੇ ਕੀਤਾ ਸਰੀਰਾਂ 'ਤੇ ਜ਼ਬਰਦਸਤੀ ਥੋਪਿਆ, ਉਹ ਰਾਜ ਨਹੀਂ ਹੁੰਦਾ। ਰਾਜ ਉਹ ਜੋ ਦਿਲਾਂ 'ਤੇ ਰਾਜ ਹੋਵੇ, ਅਤੇ ਇਸ ਪ੍ਰਕਾਰ ਜਿਨ੍ਹਾਂ ਦੇ ਦਿਲਾਂ 'ਤੇ ਰਾਜ ਕੀਤਾ ਰੱਬ ਦੇ ਪਿਆਰਿਆਂ ਨੇ, ਉਹ ਸੋਭਾ ਕਰਦੇ ਰਹੇ, ਹੁਣ ਵੀ ਹੋ ਰਹੀ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਇਸ ਤਰ੍ਹਾਂ ਮੁੱਖ ਉਜਲਾ ਇਸ ਦੁਨੀਆਂ ਵਿੱਚ ਵੀ ਹੈ ਅਤੇ ਰੱਬ ਦੀ ਦਰਗਾਹ ਵਿੱਚ ਵੀ ਮੁੱਖ ਉਜਲਾ ਲੈ ਕੇ ਜਾਂਦੇ ਨੇ। ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ ਹਰੀ, ਜੋ ਪੁਰਖ ਪੂਰਨ ਹੈ ਸਾਰਿਆਂ ਥਾਵਾਂ 'ਤੇ ਪੁਰਖ ਰੂਪ ਹੈ, ਬਾਕੀ ਜੀਵ ਇਸਤਰੀਆਂ ਦੇ ਨਿਆਂ ਅਧੀਨ ਹਨ। ਔਰ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ, ਤੁਸੀਂ ਵੀ ਕਾਲਖ ਤੋਂ, ਵਿਕਾਰਾਂ ਤੋਂ, ਪਾਪਾਂ ਤੋਂ ਰਹਿਤ ਹੋ ਜਾਓਗੇ, ਜਿਹੋ ਜਿਹਾ ਪਰਮਾਤਮਾ ਉਹੋ ਜਿਹੇ ਬਣ ਜਾਓਗੇ। ਰਹਾਓ ਜਹ ਹਰ ਸਿਮਰਨ ਭਇਆ ਤੈ ਉਪਾਧ ਗਤ ਕੀਨੀ। ਜਿੱਥੇ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਪਿਆ, ਉੱਥੇ ਉਪਾਧੀਆਂ ਦੀ ਜੜ ਪੱਟੀ ਗਈ। ਇੱਕ ਹੁੰਦੀ ਆਧੀ, ਦੂਜੀ ਵਿਆਧੀ, ਤੀਜੀ ਉਪਾਧੀ। ਆਦਿ ਹੁੰਦਾ ਮਨ ਨੂੰ ਚਿੰਤਾ ਝੋਰੇ ਲੱਗੇ ਰਹਿਣੇ, ਵਿਆਧ ਹੁੰਦਾ ਜੋ ਸਰੀਰ ਨੂੰ ਕੋਈ ਰੋਗ ਚਿੰਬੜ ਜਾਏ, ਉਪਾਧੀ ਜੋ ਇੱਕਦਮ ਐਕਸੀਡੈਂਟ ਕੋਈ ਮੁਕੱਦਮਾ ਗਲ ਪੈ ਜਾਵੇ, ਇੱਕਦਮ ਜੋ ਵਾਪਰੇ, ਬਹੁਤ ਵੱਡੀ ਵਿਪਤਾ ਗਲ 'ਚ ਪੈ ਜਾਵੇ ਇੱਕਦਮ ਹੀ, ਉਹਨੂੰ ਕਹਿੰਦੇ ਨੇ ਉਪਾਧੀ। ਉੱਥੇ ਉਪਾਧੀਆਂ ਦੀ ਜੜ ਪੱਟੀ ਗਈ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਪਿਆ। ਵੱਡਭਾਗੀ ਹਰ ਜਪਣਾ, ਪਰ ਵੱਡਿਆਂ ਭਾਗਾਂ ਕਰਕੇ ਪਰਮਾਤਮਾ ਨੂੰ ਜਪਣਾ ਪ੍ਰਾਪਤ ਹੁੰਦਾ। ਜਿਹਦੇ ਵੱਡੇ ਭਾਗ ਨੇ ਨਾ, ਵੱਡਭਾਗੀ ਤੇ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ। ਅਸੀਂ ਦੁਨੀਆਦਾਰਾਂ ਤਾਂ ਸਮਝ ਆ, ਜਿਹਦੇ ਕੋਈ ਗੱਡੀਆਂ ਮੋਟਰਾਂ ਮਾਲ ਸਬਾਬ ਜ਼ਮੀਨਾਂ ਜਾਇਦਾਦਾਂ ਵੱਡੇ ਘਰ, ਉਹ ਵੱਡਭਾਗੀ ਹੈ। ਪਰ ਨਹੀਂ, ਸਤਿਗੁਰੂ ਕਹਿੰਦੇ ਨਾ ਨਾ, ਐਸਾ ਨਹੀਂ। ਵੱਡਭਾਗੀ ਉਹ ਹੈ ਜਿਹਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ, ਜਿਹਦੇ ਮੁੱਖ ਵਿੱਚ ਪਰਮਾਤਮਾ ਦਾ ਨਾਮ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਪਵਜਲ ਤਰਨਾ। ਸਤਿਗੁਰੂ ਰਾਮਦਾਸ ਕਹਿੰਦੇ ਸਾਨੂੰ ਜਨਾਂ ਨੂੰ, ਆਪਣੇ ਸੇਵਕਾਂ ਨੂੰ, ਸਾਡੇ ਸਤਿਗੁਰੂ ਨੇ ਮਤ, ਸਿੱਖਿਆ, ਅਕਲ, ਬੁੱਧੀ ਹੀ ਇਹ ਬਖਸ਼ੀ ਹੈ ਕਿ ਹਰੀ ਪਰਮਾਤਮਾ ਨੂੰ ਜਪ ਜਪ ਕੇ ਹੀ ਭਵਜਲ ਸੰਸਾਰ ਤੋਂ ਤਰਨਾ ਹੋਵੇਗਾ। ਸਾਨੂੰ ਸੰਸਾਰ ਤੋਂ ਤਰਨ ਦਾ ਮਾਰਗ ਪਰਮਾਰਥ ਦਾ ਇਹੀ ਬਖਸ਼ਿਆ ਗੁਰੂ ਨਾਨਕ ਸਾਹਿਬ ਜੀ ਨੇ। ਇਸ ਕਰਕੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਭਵਜਲ ਸੰਸਾਰ ਤੋਂ ਵੀ ਤਰੋਗੇ, ਸੰਸਾਰ 'ਚ ਵਿਚਰਦਿਆਂ ਇੱਛਾ ਵੀ ਪੂਰੀਆਂ ਹੋਣਗੀਆਂ, ਦੋਵਾਂ ਜਹਾਨਾਂ 'ਚ ਮੁੱਖ ਉਜਲਾ ਹੋ ਜਾਏਗਾ। ਹੋਈਆਂ ਭੁੱਲਾਂ, ਚੁੱਕਾਂ, ਗਲਤੀਆਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।